ਵਿਘਨ ਵਿਨਾਸ਼ਨ ਸੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਮੇਰੇ ਸਿੱਕਨ ਦੇਖ ਧਰ, ਦਾਨ ਲੂਟ ਵੇਤ ਧਰੇ ਕੇਸ ਰਿਖ ਤੰਤ ਤਜ, ਕਪਟੀ ਪਾਪੀ ਕੇਤ। ਦੋਹਰਾ ਮੇਰੇ ਸਿੱਖਣ ਦੇਖ ਧਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਤ ਪਾਵਨ ਭਗਤ ਵਸ਼ਨ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤਿ ਸਰੂਪ, ਗਰੀਬ ਨਵਾਜ ਪਾਤਸ਼ਾਹ ਜੀ ਕਲ ਜਬਰ ਸ਼ਤਰ ਤਖਤ ਦੇ ਮਾਲਕ, ਜਿਨਾ ਬੰਧੂ ਕਰਣਾ ਦਾਨ ਪ੍ਰਜਮ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਪਿੱਛੇ ਪੈਰ ਦਸ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਦਰਬਾਰ ਵਿੱਚ ਹੋਈ, ਰਾਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਜੀ ਪ੍ਰੀਤਮ ਜੀ ਦਾ ਪਾਵਨ ਪਿੱਤਰ ਜੀਵਨ, ਉਹਨਾਂ ਦੇ ਜੀਵਨ ਦੇ ਪਾਵਨ ਪਿੱਤਰ ਕੌਤਕ ਆਪ ਜੀ ਰੋਜ਼ ਸਰਵਣ ਕਰਦੇ ਹੋ, ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਤੇ ਉਸ ਵਿੱਚ ਸਿੱਖਾਂ ਦੇ ਤੇ ਕੁਝ ਸਾਧ ਸੰਗਤ ਜੀ ਬ੍ਰਾਹਮਣਾਂ ਦੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਨੇ, ਸਿੱਖ ਬਣ ਜਾਣ ਵਾਲੇ ਉਹ, ਤੇ ਕੁਝ ਆਪਣੇ ਹੀ ਸਾਧ ਸੰਗਤ ਜੀ ਅਕੀਦਿਆਂ ਵਿੱਚ ਪੱਕੇ ਰਹਿਣ ਵਾਲੇ, ਤੇ ਜੇ ਬ੍ਰਾਹਮਣਾਂ ਦੀ ਰਹਿਤ ਬਹਿਤ ਉਹਨਾਂ ਦੀ ਰਹਿਣੀ ਆਪ ਜੀ ਨੇ ਕੱਲ ਸਰਵਣ ਕੀਤੀ ਸੀ, ਜਿਸ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਤਿੰਨ ਤਰ੍ਹਾਂ ਦੀ ਸਾਡੀ ਸਿੱਖੀ ਹੈ। ਕੋਈ ਤਾਂ ਚਰਨ ਪਾਲ ਲੈ ਕੇ ਸਿੱਖ ਬਣੇ ਪਰਿਵਾਰ ਅਜੇ ਤੱਕ ਰੋਸੇ ਮਰਿਆਦਾ ਚ ਨੇ, ਕੁਝ ਸਾਹਿਤਧਾਰੀ ਤੇ ਕੁਝ ਜਿਹੜੇ ਨੇ ਖੰਡੇ ਦੀ ਪਾਲ ਲੈ ਕੇ ਅੰਮ੍ਰਿਤ ਛਕਣ ਵਾਲੇ। ਜਿਹੜਾ ਅੰਮ੍ਰਿਤਧਾਰੀ ਖਾਲਸਾ ਸੀ, ਮਹਾਰਾਜ ਜੀ ਨੇ ਬਚਨ ਕੀਤੇ, ਆਪਾਂ ਕੱਲ ਵਿਚਾਰੇ ਸਨ ਕਿ ਉਸ ਵਿੱਚ ਸਾਧ ਸੰਗਤ ਜੀ ਇਹ ਸਾਰੀਆਂ ਤਿੰਨਾਂ ਤਰ੍ਹਾਂ ਦੀਆਂ ਹੀ ਰਹਿਤਾਂ ਸਿੱਖੀ ਦੀਆਂ ਆ ਜਾਂਦੀਆਂ ਨੇ, ਭਾਵ ਤਿੰਨੇ ਤਰ੍ਹਾਂ ਦੀ ਸਿੱਖੀ ਅੰਮ੍ਰਿਤਧਾਰੀ ਸਿੱਖ ਦੀ ਰਹਿਤ ਵਿੱਚ ਆ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਸਾਧ ਸੰਗਤ ਜੀ ਰਹਿਣੀ ਬਹਿਣੀ ਦੇ ਜੀਵਨ ਦੇ ਨਿਯਮ ਦੱਸੇ ਸਨ, ਉਹ ਹੀ ਰਹਿਤ ਦੇ ਅਜੇ ਤੱਕ ਸਾਧ ਸੰਗਤ ਜੀ ਬਚਨ ਚੱਲ ਰਹੇ ਨੇ। ਕੁਝ ਸਿੱਖਾਂ ਦੀ ਬਾਬਤ, ਕੁਝ ਬ੍ਰਾਹਮਣਾਂ ਦੀ ਬਾਬਤ, ਜਿਹੜੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਵਾਲੇ ਨੇ, ਮਹਾਰਾਜ ਜੀ ਦੇ ਅਕੀਦੇ ਨੂੰ ਮੰਨਣ ਵਾਲੇ, ਕੁਝ ਆਪਣੇ ਅਕੀਦੇ ਚ ਪੱਕੇ ਰਹਿਣ ਵਾਲੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਹਨ, ਆਓ ਸ਼ਰਧਾ ਭਾਵਨਾ ਨਾਲ ਮਹਾਰਾਜ ਜੀ ਦੇ ਪਾਵਨ ਪਿੱਤਰ ਜੀਵਨ ਦੀ, ਉਹਨਾਂ ਦੇ ਬਚਨਾਂ ਦੀ, ਉਹਨਾਂ ਦੇ ਕੌਤਕਾਂ ਦੀ ਕਥਾ ਸਰਵਣ ਕਰੀਏ, ਸਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਮੇਰੇ ਸਿੱਖਣ ਵੇਖ ਧਰ, ਦਾਨ ਲੁੱਟ ਵੇਤ।
ਹਜ਼ੂਰ ਨੇ ਬਚਨ ਕੀਤੇ, ਸਾਡੇ ਸਿੱਖਾਂ ਦੀ ਮਾਇਆ ਨੂੰ ਲੁੱਟਣ ਵਾਸਤੇ ਕੁਝ ਇਸ ਤਰ੍ਹਾਂ ਦਾ ਭੇਖ ਬਣਾ ਲੈਂਦੇ ਨੇ ਬ੍ਰਾਹਮਣ, ਵੀ ਵੇਖਣ ਨੂੰ ਸਿੱਖ ਹੀ ਲੱਗਣਗੇ। ਕਹਿੰਦੇ ਜਿਹਨਾਂ ਨੇ ਸਿਰਫ ਸਾਡੇ ਸਿੱਖਾਂ ਤੋਂ ਦਾਨ ਲੈਣ ਵਾਸਤੇ ਸਿੱਖੀ ਗ੍ਰਹਿਣ ਕੀਤੀ ਹੋਵੇ, ਬ੍ਰਾਹਮਣ ਤੋਂ ਸਿੱਖ ਬਣਿਆ ਹੋਵੇ ਕੋਈ,
ਧਰੇ ਕੇਸ ਰਿਖ ਤੰਤ ਤਜ, ਕਪਟੀ ਪਾਪੀ ਕੇਤ।
ਸਤਿਗੁਰੂ ਜੀ ਨੇ ਆਖਿਆ ਜਿਹੜਾ ਇਸ ਕੰਮ ਵਾਸਤੇ ਕੇਸ ਰੱਖਦਾ ਤੇ ਸਿੱਖ ਬਣਦਾ, ਉਹ ਕਪਟੀ ਛਲ ਵਾਲਾ ਤੇ ਪਾਪੀ ਪੁਰਸ਼ ਹੈ। ਜਿਹੜਾ ਇਹ ਸੋਚੇ ਵੀ ਚਲੋ ਮੈਂ ਸਿੱਖ ਬਣ ਜਾਵਾਂ, ਸਿੱਖਾਂ ਦੀ ਚੜ੍ਹਤ ਹੈ, ਸਿੱਖ ਦਾਨ ਮੈਨੂੰ ਦੇਣਗੇ, ਸਾਡੇ ਸਿੱਖਾਂ ਤੋਂ ਮਾਇਆ ਲੁੱਟਣ ਵਾਸਤੇ ਜਿਹੜਾ ਬ੍ਰਾਹਮਣ ਸਿੱਖ ਬਣੇਗਾ, ਉਹਦੇ ਕਰਮ ਪਾਪ ਵਾਲੇ ਹੋਣਗੇ ਸਾਰੇ ਹੀ।
ਵਿਪਰ ਵਾਰਨ ਉੱਤਮ ਵੱਡਾ, ਤੀਨ ਦੇਵ ਕੋ ਰੂਪ।
ਮਹਾਰਾਜ ਨੇ ਆਖਿਆ ਜਿਹੜਾ ਵਿਪਰ ਗੁਰੂ ਨੂੰ ਸਾਡੇ ਬਚਨਾਂ ਨੂੰ ਮੰਨਣ ਵਾਲਾ ਹੋਵੇਗਾ, ਉਹ ਅਸਲ ਵਿੱਚ ਤਿੰਨਾਂ ਦੇਵਤਿਆਂ ਤੋਂ ਵੱਧ ਸ਼੍ਰੋਮਣੀ ਤੇ ਉੱਤਮ ਹੋਵੇਗਾ। ਜਿਹੜਾ ਇਸ ਅਕੀਦੇ ਵਿੱਚ ਪੱਕਾ ਹੋਵੇ ਵੀ ਮੈਂ ਭੇਖ ਰੱਖ ਕੇ ਕਿਸੇ ਨੂੰ ਲੁੱਟਣ ਲਈ ਸਿੱਖੀ ਧਾਰਨ ਨਹੀਂ ਕੀਤੀ, ਮੈਂ ਤਾਂ ਪ੍ਰੇਮ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕੀਤੀ। ਸਤਿਗੁਰਾਂ ਆਖਿਆ ਉਹ ਬ੍ਰਾਹਮਣ ਵੀ ਜਿਹੜਾ ਸਾਡੇ ਬਚਨਾਂ ਨੂੰ ਮੰਨਣ ਵਾਲਾ, ਤਿੰਨਾਂ ਦੇਵਤਿਆਂ ਤੋਂ ਵੱਧ ਸ਼੍ਰੋਮਣੀ ਹੈ ਉਹ ਜੀ।
ਪਲਟ ਮਜਬ ਪੀਰਨ ਜਜਾ, ਸੋ ਪਾਪੀ ਪਰੇ ਕੂਪ।
ਕਹਿੰਦੇ ਨੇ ਉਸ ਨਾਲ ਸਾਡੇ ਸਿੱਖ ਮਿਲਾਪ ਨਹੀਂ ਰੱਖਣਗੇ, ਉਹ ਮਰ ਕੇ ਖੂਹ ਵਿੱਚ, ਜੂਨਾ ਦੇ ਡੂੰਘੇ ਖੂਹ ਵਿੱਚ ਡਿੱਗੇਗਾ ਜੀ।
ਇਸ ਕੇਸ ਤਾਰਿਆਂ ਸਿੱਖ ਪੂਜਤ ਤੁਸ਼ਨ ਦੇਵ।
ਤੇ ਕਹਿੰਦੇ ਕੋਈ ਸਾਡਾ ਸਿੱਖ ਕੇਸ ਵੀ ਰੱਖ ਲਵੇ, ਫਿਰ ਸਿੱਖੀ ਨੂੰ ਗ੍ਰਹਿਣ ਵੀ ਕਰ ਲਵੇ, ਤੇ ਫਿਰ ਵੀ ਹੋਰ ਦੇਵਤਿਆਂ ਨੂੰ ਪੂਜਦਾ ਫਿਰੇ ਜਿਹੜਾ ਜੀ,
ਤਾਂ ਇਹ ਨਾ ਪਾਣੀ ਦੀਜੀਏ ਮੇਰਾ ਸਿੱਖ ਸੋ ਸੇਵਾ।
ਆਖਿਆ ਗੁਰਮੁਖੋ ਉਹਨੂੰ ਸਾਡਾ ਸਿੱਖ ਨਾ ਜਾਣਿਓ, ਜਿਹੜਾ ਗੁਰੂ ਕਾ ਸਿੱਖ ਖਵਾਵੇ ਤੇ ਹੋਰ ਦੇਵਤਿਆਂ ਨੂੰ ਮੱਥੇ ਟੇਕਦਾ ਫਿਰੇ, ਉਸ ਨਾਲ ਰੋਟੀ ਪਾਣੀ ਦੀ ਸਾਂਝ ਰੱਖਣੀ ਵੀ ਮਹਾਰਾਜ ਨੇ ਆਖਿਆ ਚੰਗੀ ਨਹੀਂ ਹੈ।
ਕੇਸਾਂ ਧਾਰੀ ਭੇਖੀਆ ਜੀਵਨ ਕੇਤਨ ਕਾਜ।
ਜਿਹੜੇ ਕੇਸਾਂ ਧਾਰੀ ਨੇ ਸਾਧ ਸੰਗਤ ਜੀ ਤੇ ਉਹ ਭੇਖੀ ਨੇ, ਕਿਸੇ ਲਾਲਚ ਕਰਕੇ, ਕਿਸੇ ਸਵਾਰਥ ਕਰਕੇ ਮਹਾਰਾਜ ਨੇ ਆਖਿਆ ਉਹਨਾਂ ਨੇ ਆਪਣਾ ਭੇਖ ਸਿੱਖਾਂ ਵਾਲਾ ਬਣਾਇਆ। ਉਹਨਾਂ ਦਾ ਤਿੰਨਾਂ ਗੱਲਾਂ ਤੋਂ ਸਾਧ ਸੰਗਤ ਜੀ ਪਤਾ ਲੱਗ ਜਾਵੇਗਾ, ਜਿਹੜੇ ਤਿੰਨ ਬਚਨ ਨੇ ਅੱਗੇ ਮਹਾਰਾਜ ਜੀ ਕਿਰਪਾ ਕਰਦੇ ਸਰਵਣ ਕਰਦੇ ਹਾਂ।
ਤਰੇ ਕਿਸ ਚੰਡਾਲ ਸਮ ਦੇ ਦਾਨ ਹੋਏ ਪਾਜ।
ਕਹਿੰਦੇ ਨੇ ਉਹ ਜਿਹੜਾ ਸਿੱਖ ਕਿਸੇ ਸਿੱਖ ਬਣਿਆ ਕਿਸੇ ਸਾਧ ਸੰਗਤ ਦੀ ਲਾਲਚ ਕਰਕੇ ਸਵਾਰਥ ਕਰਕੇ ਕੇਸ ਵੀ ਰੱਖ ਲਏ ਭੇਖ ਵੀ ਸਿੱਖਾਂ ਵਾਲਾ ਬਣਾ ਲਿਆ ਤੇ ਅੱਗੇ ਆਉਣ ਵਾਲੀਆਂ ਤਿੰਨਾਂ ਗੱਲਾਂ ਨੂੰ ਨਹੀਂ ਮੰਨਦਾ ਉਹ ਸਾਰਾ ਭੇਖੀ ਜੇ ਪਾਪੀ ਜੇ।
ਚੌਪਈ ਮੜੀ ਮਸਾਣੀ ਗੋਰ ਨਾ ਮਾਨੈ।
ਹੁਣ ਕਿਹੜੇ ਤਿੰਨ ਬਚਨ ਨੇ ਸਾਧ ਸੰਗਤ ਜੀ ਸਾਰਿਆਂ ਲਈ ਸਾਂਝੇ? ਪਤਾ ਲੱਗ ਜਾਂਦਾ ਕਿ ਸਿੱਖ ਕਿੰਨੀ ਕੁ ਸਿੱਖੀ ਵਿੱਚ ਸਾਧ ਸੰਗਤ ਜੀ ਇਸ ਵੇਲੇ ਉਹਦੇ ਅੰਦਰ ਧਰਮ ਕਿੰਨਾ ਕੁ ਸਿੱਖੀ ਕਿੰਨਾ ਕੁ ਪ੍ਰਪਾਕਿਆ ਮਰਿਆਦਾ ਵਿੱਚ। ਪਹਿਲਾ ਬਚਨ ਆ ਗਿਆ ਹਜ਼ੂਰ ਕਹਿੰਦੇ ਸਾਡਾ ਸਿੱਖ ਕਬਰਾਂ ਨੂੰ ਮੜੀਆਂ ਨੂੰ ਮੱਠਾਂ ਨੂੰ ਕਦੀ ਵਾਸਤੇ ਨੀ ਮੰਨੇਗਾ ਜੀ।
ਭੇਖੀ ਕੋ ਨਹਿ ਦੇਵੈ ਦਾਨ।
ਇਹ ਫਿਰ ਕਿਸੇ ਭੇਖੀ ਨੂੰ ਦਾਨ ਨੀ ਦੇਵੇਗਾ। ਕਈ ਵਾਰ ਸੁਣਿਆ ਸੁਣਾਇਆ ਜਾਂ ਕਿਤੇ ਪੜ ਸੁਣ ਕੇ ਸਾਧ ਸੰਗਤ ਜੀ ਜੇ ਦਾਨ ਦੇਵੇ ਕਹਿੰਦੇ ਸਾਡਾ ਸਿੱਖ ਪਹਿਲੀ ਨਿਸ਼ਾਨੀ ਇਹ ਭਾਈ ਉਹ ਮੜੀਆਂ ਨੂੰ ਕਬਰਾਂ ਨੂੰ ਕਦੀ ਨੀ ਪੂਜੇਗਾ। ਦੂਸਰਾ ਬਚਨ ਸਾਡੇ ਸਿੱਖ ਦੀ ਨਿਸ਼ਾਨੀ ਇਹ ਹੋਵੇਗੀ ਭੇਖੀਆਂ ਨੂੰ ਦਾਨ ਨੀ ਦੇਵੇਗਾ ਕਦੇ ਉਹ ਜੀ।
ਜਹ ਕਹਿ ਕੋ ਨਹਿ ਖਾਏ ਪ੍ਰਸਾਦ।
ਤੇ ਤੀਸਰਾ ਜਿਹੜਾ ਬਚਨ ਕਹਿੰਦੇ ਜਿੱਥੋਂ ਕਿੱਥੋਂ ਮਰਜੀ ਨੀ ਪ੍ਰਸ਼ਾਦ ਛਕੀ ਜਾਵੇਗਾ। ਇਹ ਦੇਖੇਗਾ ਭਾਈ ਜਿੱਥੋਂ ਮੈਂ ਛਕਣਾ ਪਹਿਲੀ ਗੱਲ ਵਸਤੂ ਵੱਲੇ ਧਿਆਨ ਮਾਰੇ ਵੀ ਮੇਰੇ ਛਕਣ ਵਾਲੀ ਹੈ। ਗੁਰੂ ਸਾਹਿਬ ਜੀ ਨੇ ਕੁਝ ਵਿਹਤ ਤੇ ਅਵਿਹਤ ਕਰਮਾਂ ਦਾ ਜਿਹੜਾ ਨਿਰਣਾ ਕੀਤਾ ਉਹਦੇ ਅਨੁਸਾਰ ਦੇਖਣਾ ਪਵੇਗਾ ਵੀ ਜਿਹੜੀ ਵਸਤੂ ਮੈਨੂੰ ਛਕਾਈ ਜਾ ਰਹੀ ਹੈ ਇਹ ਮੇਰੇ ਛਕਣ ਲਈ ਵਿਹਤ ਵੀ ਹੈ। ਫਿਰ ਸਾਧ ਸੰਗਤ ਜੀ ਛਕਾਉਣ ਵਾਲੇ ਵੱਲੇ ਦੇਖੇਗਾ ਭਾਈ ਜਿਹੜਾ ਛਕਾਉਣ ਵਾਲਾ ਮੈਨੂੰ ਛਕਾ ਰਿਹਾ ਇਸ ਦਾ ਆਪਣਾ ਜੀਵਨ ਕਿਵੇਂ ਦਾ, ਇਸ ਦਾ ਭਰੋਸਾ, ਇਸ ਦੀ ਉਪਾਸ਼ਨਾ, ਇਸ ਦਾ ਇਸ਼ਟ ਕੌਣ ਹੈ? ਉਹ ਸਾਧ ਸੰਗਤ ਜੀ ਮੰਨਣ ਵਾਲਾ ਹੋਵੇ ਤਾਂ ਕਿਸੇ ਹੋਰ ਨੂੰ, ਤੇ ਸਿੱਖ ਉਹਦੇ ਘਰੋਂ ਜਾ ਕੇ ਕਹਿੰਦੇ ਪ੍ਰਸ਼ਾਦੇ ਛਕਦਾ ਫਿਰੇ। ਜਹਾਂ ਕਹਾਂ ਕਾ ਲੇ ਪ੍ਰਸਾਦ, ਮਹਾਰਾਜ ਦੇ ਬਚਨ ਉਹ ਕਹਿੰਦੇ ਜਿੱਥੋਂ ਮਰਜੀ ਸਾਡਾ ਸਿੱਖ ਨੀ ਛਕੀ ਜਾਵੇਗਾ। ਛਕਣ ਵਾਲੀ ਵਸਤੂ ਦਾ ਨਿਰਣਾ ਕਰੇਗਾ, ਛਕਾਉਣ ਵਾਲੇ ਦਾ ਵੀ ਨਿਰਣਾ ਕਰੇਗਾ। ਇਹਨਾਂ ਤਿੰਨਾਂ ਗੱਲਾਂ ਦਾ ਜਿਹੜਾ ਖਿਆਲ ਰੱਖੇ ਜੀ।
ਕਰੈ ਯਕੀਨੋ ਸਿੱਖ ਸੋ ਬਾਦ।
ਕਹਿੰਦੇ ਨੇ ਭਾਈ ਇਹਨਾਂ ਤਿੰਨਾਂ ਗੱਲਾਂ ਦਾ ਜਿਹੜਾ ਰੱਖੇਗਾ ਨਾ ਨਿਰਣਾ ਕਰਕੇ ਆਪਣੇ ਮਨ ਵਿੱਚ ਉਸ ਨੂੰ ਤੁਸੀਂ ਸਿੱਖ ਜਾਣ ਲਓ, ਤੇ ਜਿਹੜਾ ਇਹਨਾਂ ਤਿੰਨਾਂ ਗੱਲਾਂ ਤੋਂ ਪਰੇ ਆ ਜਿੱਥੋਂ ਮਰਜੀ ਜੋ ਮਿਲਿਆ ਖਾ ਲਿਆ ਲਾਲਚ ਬਸ ਦਾਨ ਦੇਣ ਲੱਗੇ ਨੇ ਵੀ ਸਾਧ ਸੰਗਤ ਜੀ ਵਿਚਾਰ ਨਾ ਕੀਤੇ। ਆਪਾਂ ਕੱਲ ਵਿਚਾਰਿਆ ਸੀ ਮਹਾਰਾਜ ਨੇ ਆਖਿਆ ਦਾਨ ਦੀ ਉਹ ਇਨਹੀ ਕੋ ਭਲੋ, ਕਿਹਨਾਂ ਨੂੰ? ਸਿੱਖਾਂ ਨੂੰ। ਕਹਿੰਦੇ ਸਿੱਖ ਸੰਗਤਾਂ ਦੀ ਸੇਵਾ ਛੱਡ ਕੇ ਆਪ ਹੋਰ ਕਿਤੇ ਦਾਨ ਦਿੰਦਾ ਫਿਰੇ? ਤੇ ਫਿਰ ਤੀਸਰਾ ਸਾਧ ਸੰਗਤ ਜੀ ਆਖਿਆ ਸੀ ਗੜੀ ਮੜੀਆਂ ਨੂੰ ਕਬਰਾਂ ਨੂੰ ਗੋਰਾਂ ਨੂੰ ਮੱਟਾਂ ਨੂੰ ਪੂਜਣ ਵਾਲਾ ਉਹ ਸਾਡਾ ਸਿੱਖ ਨੀ ਹੋ ਸਕਦਾ।
ਬਿਨ ਬੂਜੇ ਦੇਵਨ ਕੋ ਜੱਜਾ।
ਕਹਿੰਦੇ ਬਿਨਾਂ ਗੁਰੂ ਦੇ ਬਚਨ ਨੂੰ ਬੁੱਝਣ ਤੋਂ ਹੋਰ ਦੇਵਤਿਆਂ ਦੀ ਜਿਹੜਾ ਕੋਈ ਪੂਜਾ ਕਰਦਾ ਹੈ।
ਮੈਂ ਛੋਟਾ ਸੋ ਸਿੱਖ ਮਮਤਾ
ਜਾਏ। ਅਸੀਂ ਉਹ ਸਿੱਖ ਤਿਆਗ ਦਿੱਤਾ ਤੇ ਜੀ ਸਦ ਕੇ ਉਹ ਸਿੱਖ ਵੀ ਸਾਨੂੰ ਛੱਡ ਦੇਵੇ, ਅਸੀਂ ਉਹਦੇ ਰਖਵਾਲੇ ਨਹੀਂ ਹਾਂ।
ਮੇਰਾ ਸਿੱਖ ਜੋ ਤੀਰਥ ਜਾਵੇ।
ਮਹਾਰਾਜ ਨੇ ਆਖਿਆ ਸਾਡਾ ਸਿੱਖ ਗੁਰ ਸਥਾਨਾਂ ਤੇ ਜਾਵੇਗਾ, ਗੁਰੂ ਵੱਲੋਂ ਰਚੇ ਹੋਏ ਤੀਰਥਾਂ ਤੇ ਜਾਵੇ ਜਰੂਰ।
ਦੇਹ ਅਥਿਤ ਕੋ ਭੋਗ ਭੁਗਾਵੇ।
ਫਿਰ ਲੋੜਵੰਦ ਦੀ ਸਹਾਇਤਾ ਕਰੇ, ਲੋੜਵੰਦ ਦੀ ਮਦਦ ਵੀ ਕਰੇ, ਗੁਰਸਥਾਨਾਂ ਦੇ ਦਰਸ਼ਨ ਕਰੇ ਜਿਹੜਾ ਸਾਡਾ ਸਿੱਖ ਹੈ।
ਜੀ ਜੋ ਦਾਨ ਪਰਬ ਕੋ ਮਾਨ।
ਸੋ ਕਹਿੰਦੇ ਨੇ ਇਸ ਤਰ੍ਹਾਂ ਜਿਹੜਾ ਦਾਨ ਦੇਣਾ ਸਾਧ ਸੰਗਤ ਜੀ ਲੋੜਵੰਦ ਨੂੰ ਅਤਿਥੀ ਨੂੰ ਦੇਖ ਕੇ ਦੇਵੇ ਸਾਡਾ ਸਿੱਖ।
ਗੁਰ ਵਿਸ਼ਵਾਸੀ ਗੁਰੂ ਸਥਾਨ।
ਜੇ ਫਿਰ ਦੋ ਗੱਲਾਂ ਦਾ ਖਿਆਲ ਰੱਖਦਾ ਹੋਵੇ, ਗੁਰ ਵਿਸ਼ਵਾਸੀ ਗੁਰੂ ਅਸਥਾਨ, ਗੁਰੂ ਅਸਥਾਨ ਤੇ ਜਾਂਦਾ ਹੋਵੇ, ਤੀਰਥ ਕਿਹੜੇ ਤੇ ਜਾਣਾ? ਜਿਹੜੇ ਗੁਰੂ ਸਾਹਿਬ ਜੀ ਦੇ ਨੇ। ਤੇ ਦੂਸਰਾ ਫਿਰ ਗੁਰ ਵਿਸ਼ਵਾਸੀ ਹੋਵੇ, ਗੁਰੂ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਕਰਨ ਵਾਲਾ ਹੋਵੇ, ਗੁਰਸਥਾਨਾਂ ਦੀ ਯਾਤਰਾ ਕਰਨ ਵਾਲਾ ਹੋਵੇ, ਉਹ ਸਾਡਾ ਸਿੱਖ ਹੈ ਜੀ।
ਦੇਖੋ ਨਾਹੇ ਤੀਰਥਨ ਪਾਂਡੇ।
ਕਹਿੰਦੇ ਜਿਨ੍ਹਾਂ ਤੀਰਥਾਂ ਉੱਤੇ ਪਾਂਡੇ ਬੈਠੇ ਨੇ ਲੁੱਟਣ ਵਾਸਤੇ ਲੋਕਾਂ ਨੂੰ, ਉਹਨਾਂ ਤੀਰਥਾਂ ਤੇ ਸਾਡਾ ਸਿੱਖ ਨੀ ਜਾਵੇਗਾ।
ਕਰੇ ਭੇਖ ਬਨ ਆਵੇ ਆਂਡੇ।
ਆਂਡੇ ਦਾ ਅਰਥ ਹੈ ਤਿਲਕ। ਕਹਿੰਦੇ ਜਿਹੜੇ ਤਿਲਕ ਲਾ ਕੇ ਤੀਰਥਾਂ ਦੇ ਕਿਨਾਰਿਆਂ ਤੇ ਬੈਠੇ ਨਾ ਪਾਂਡੇ ਲੋਕਾਂ ਦੀ ਮਾਇਆ ਠੱਗਣ ਵਾਸਤੇ, ਉਹਨਾਂ ਤੀਰਥਾਂ ਉੱਤੇ ਨੀ ਜਾਵੇਗਾ ਸਾਡਾ ਸਿੱਖ ਕਦੇ ਵੀ।
ਰਹਿ ਇਕਾਂਤ ਪ੍ਰੀਤ ਜਨ ਦੂਰ।
ਤੇ ਫਿਰ ਜਿਹੜੇ ਇਕਾਂਤ ਵਿੱਚ ਰਹਿਣ ਵਾਲੇ ਗੁਰਮੁਖ, ਜਿਹੜੇ ਮਨੁੱਖਾਂ ਦੀ ਪ੍ਰੀਤੀ ਛੱਡ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪ੍ਰੀਤੀ ਕਰਨ ਵਾਲੇ ਹਨ।
ਮਮ ਵਿਚਾਰ ਤੋਂ ਨਿਤ ਭਰਪੂਰ।
ਜਿਹੜੇ ਸਾਡੇ ਬਚਨਾਂ ਦੀ ਵਿਚਾਰ ਨਿਤਾ ਪ੍ਰਤੀ ਕਰਨ ਵਾਲੇ ਗੁਰਮੁਖ ਹੋਣਗੇ ਜੀ।
ਸਿੱਖ ਭੁਗਾਵੇ ਮੇਰਾ ਸਿੱਖ।
ਕਹਿੰਦੇ ਸਾਡਾ ਸਿੱਖ ਉਹਨੂੰ ਛਕਾਵੇਗਾ ਜੇ ਕੁਝ ਛਕਾਉਣਾ, ਤੇ ਕਿਹਨੂੰ? ਜਿਹੜਾ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਕਰਨ ਵਾਲਾ, ਇਕਾਂਤ ਵਿੱਚ ਬੈਠ ਕੇ ਮਹਾਰਾਜ ਨੂੰ ਚੇਤੇ ਕਰਨ ਵਾਲਾ ਤੇ ਮਨੁੱਖ ਦੀ ਪੂਜਾ ਵਾਲਾ ਨਾ ਹੋਵੇਗਾ, ਗੁਰੂ ਚਰਨਾਂ ਦਾ ਪੁਜਾਰੀ ਹੋਵੇਗਾ, ਉਸ ਨੂੰ ਸਾਡਾ ਸਿੱਖ ਪ੍ਰਸ਼ਾਦਾ ਛਕਾਵੇ, ਭਲਾ ਹੋਵੇਗਾ ਜੀ।
ਕੇਸ ਭੇਸ ਮੈਂ ਮੇਰੂ ਬ੍ਰਿਖ।
ਕਹਿੰਦੇ ਨੇ ਫਿਰ ਜਿਹਨੇ ਸਿਰਫ ਭੇਖ ਲੋਕਾਂ ਨੂੰ ਠੱਗਣ ਵਾਸਤੇ ਕੇਸ ਰੱਖੇ ਨੇ, ਉਹ ਸਾਡਾ ਸਿੱਖ ਨਹੀਂ ਹੈ।
ਦੋਹਰਾ ਹੋਏ ਸਾ ਕੇਸ ਕਹਿ ਕੇਸ ਬਿਨ ਮੇਰਾ ਹੋਏ ਨਿਸੰਗ।
ਤੇ ਹੁਣ ਬ੍ਰਾਹਮਣ ਦੇ ਲੱਛਣ ਮਹਾਰਾਜ ਜੀ, ਕਿਉਂਕਿ ਪੁੱਛਿਆ ਸਿੱਖਾਂ ਨੇ ਮਹਾਰਾਜ ਬ੍ਰਾਹਮਣ ਨੂੰ ਦਾਨ ਦੇਣਾ ਸਿੱਖ ਨੂੰ ਬਣਦਾ ਕਿ ਨਹੀਂ, ਉਸ ਵੇਲੇ ਰੀਤੀ ਪ੍ਰਚਲਿਤ ਸੀ। ਮਹਾਰਾਜ ਨੇ ਆਖਿਆ ਜਿਹੜਾ ਸਾਡਾ ਹੋਵੇ ਭਾਵੇਂ ਉਹ ਬ੍ਰਾਹਮਣ ਹੀ ਹੈ, ਜੇ ਤੇ ਉਹ ਬ੍ਰਾਹਮਣ ਮੇਰਾ ਖਵਾਉਂਦਾ ਸਾਨੂੰ ਮੰਨਦਾ ਤੇ ਜੇ ਬਿਨਾਂ ਕੇਸਾਂ ਤੋਂ ਆ ਤੇ ਉਸੇ ਵੇਲੇ ਕੇਸ ਰੱਖ ਲਵੇ ਫਿਰ।
ਬ੍ਰਾਹਮਣ ਸੋਈ ਵਿਆਸ ਸਮ ਦੇਵੈ ਦਾਨ ਉਮੰਗ,
ਕਹਿੰਦੇ ਉਹ ਬ੍ਰਾਹਮਣ ਵੀ ਵਿਆਸ ਵਰਗੂ ਪੂਜਨੀਕ ਹੈ, ਉਸ ਨੂੰ ਜੇ ਸਿੱਖ ਦੇ ਦੇਵੇ ਪ੍ਰਸ਼ਾਦਾ ਜਾਂ ਕੋਈ ਲੋੜਵੰਦ ਜਾਣ ਕੇ ਉਹਦੀ ਮਦਦ ਕਰੇ ਦਾਨ ਦੇਵੇ ਤੇ ਫਿਰ ਬੁਰਾ ਨਹੀਂ, ਉਹ ਕੋਈ ਕਰਹਿਤ ਨਹੀਂ। ਪਰ ਜੇ ਸਾਨੂੰ ਮੰਨਣ ਵਾਲਾ ਹੋਵੇ ਭਾਵ ਗੁਰੂ ਜੀ ਅਕੀਦਾ ਰੱਖਣ ਵਾਲਾ ਹੋਵੇ, ਜੇ ਕੇਸਾਂ ਤੋਂ ਬਿਨਾਂ ਤੇ ਉਸੇ ਵੇਲੇ ਕੇਸ ਰੱਖ ਲਵੇ ਜੀ।
ਕੰਨਿਆ ਦੇਵੈ ਸਿੱਖ ਕੋ ਲੇਵੈ ਨਹਿ ਕੁਛ ਦਾਮ,
ਤੇ ਫਿਰ ਅਗਾਂਹ ਸਾਰਿਆਂ ਵਾਸਤੇ ਸਾਧ ਸੰਗਤ ਜੀ ਆ ਗਈ ਸਾਂਝੀ ਰਹਿਤ। ਹੁਣ ਕਹਿੰਦੇ ਨੇ ਜਦੋਂ ਆਪਣੀ ਕੰਨਿਆ ਵਿਆਹਣੀ ਹੈ ਤੇ ਸਿੱਖ ਨੂੰ ਵਿਆਹਵੇ, ਇਹ ਦੇਖ ਲਵੇ ਵੀ ਕੰਨਿਆ ਜੇ ਸਿੱਖ ਦੀ ਹੈ ਤੇ ਸਿੱਖ ਦੇ ਨਾਲ ਹੀ ਸਾਧ ਸੰਗਤ ਜੀ ਉਹਦਾ ਆਨੰਦ ਕਾਰਜ ਕਰੇ ਤੇ ਫਿਰ ਪੈਸਾ ਨਾ ਲਵੇ ਕੋਈ ਕੰਨਿਆ ਦਾ। ਕੁਝ ਥਾਵਾਂ ਤੇ ਸਾਧ ਸੰਗਤ ਜੀ ਲੜਕਿਆਂ ਦੇ ਤੇ ਕੁਝ ਥਾਵਾਂ ਤੇ ਲੜਕੀਆਂ ਦੇ ਪੈਸੇ, ਜੇ ਸਿੱਧੇ ਪੈਸੇ ਨਾ ਲੈ ਜਾਣ ਤੇ ਆਨੇ ਬਹਾਨੇ ਸਾਧ ਸੰਗਤ ਜੀ ਹੋਰ ਕੁਝ ਨਾ ਕੁਝ ਵਲ ਪਾ ਕੇ ਲੈ ਜਾਂਦੇ ਆ। ਕਹਿੰਦੇ ਨੇ ਕੰਨਿਆ ਦਾ ਪੈਸਾ ਕਦੀ ਨਾ ਲਵੇ ਸਾਡਾ ਸਿੱਖ, ਤੇ ਜੇ ਕੰਨਿਆ ਦਾ ਪੈਸਾ ਨਾ ਲਵੇ ਤੇ ਇਹਦਾ ਅਰਥ ਇਹ ਨਹੀਂ ਵੀ ਲੜਕੇ ਦੇ ਪੈਸੇ ਲਵੇ, ਵੀ ਸਾਡੇ ਲੜਕੇ ਨੇ ਇੰਨੀ ਵਿਦਿਆ ਪ੍ਰਾਪਤ ਕੀਤੀ ਜੀ, ਗਰਮੀਆਂ ਵਿੱਚ ਬਰਫ਼ ਦੂਰੋਂ ਲੈਣ ਜਾਣੀ ਪੈਂਦੀ ਹੈ, ਬਹਾਨੇ ਬਹਾਨੇ ਨੇ ਫਰਿੱਜ ਮੰਗੀ ਜਾਵੇ, ਕਦੀ ਗੱਡੀ ਦੀ ਚਾਬੀ ਮੰਗੇ, ਜੇ ਕੰਨਿਆ ਦੇ ਪੈਸੇ ਨਹੀਂ ਲੈਣੇ ਤੇ ਲੈਣੇ ਲੜਕੇ ਦੇ ਵੀ ਨਹੀਂ, ਪੈਸੇ ਲੈ ਕੇ ਆਨੰਦ ਕਾਰਜ ਨਹੀਂ ਕਰਨਾ। ਕਹਿੰਦੇ ਸਾਡਾ ਸਿੱਖ ਇਸ ਗੱਲ ਦਾ ਖਿਆਲ ਰੱਖੇ, ਆਪਣੀ ਕੰਨਿਆ ਸਿੱਖ ਨਾਲ ਹੀ ਵਿਆਹੇ, ਯਤਨ ਕਰੇ ਪੂਰਾ ਤੇ ਫਿਰ ਕੰਨਿਆ ਦੇ ਪੈਸੇ ਕਦੀ ਨਾ ਲਵੇ ਜੀ।
ਸੋਈ ਮੇਰਾ ਸਿੱਖ ਹੈ ਪਹੁੰਚੇ ਲੈ ਮਮ ਧਾਮ,
ਮਹਾਰਾਜ ਨੇ ਆਖਿਆ ਉਹ ਸਾਡਾ ਸਿੱਖ ਜੇ ਤੇ ਜਦੋਂ ਸਰੀਰ ਛੱਡੇਗਾ ਸਾਡੇ ਘਰ ਵਿੱਚ ਮੇਰੇ ਚਰਨਾਂ ਵਿੱਚ ਆਣ ਕੇ ਉਸਦੀ ਸਮਾਈ ਹੋਵੇਗੀ, ਕਿਉਂ ਭਾਵੇਂ ਕਥਾ ਤੋਂ ਬਾਹਰ ਜਾਣਾ ਸਾਧ ਸੰਗਤ ਜੀ ਸੋਭ ਦਾ ਤਾਂ ਨਹੀਂ, ਨਾ ਮੇਰਾ ਸੁਭਾਅ ਹੀ ਹੈ, ਪਰ ਬਹੁਤ ਵਾਰ ਆਪਾਂ ਦੇਖਦੇ ਹਾਂ ਵੀ ਜੇ ਲੜਕੀ ਦੇ ਪੈਸੇ ਤਾਂ ਚਲੋ ਕਿਤੇ ਆਪਾਂ ਪੜ੍ਹ ਲੈਂਦੇ ਇਹੋ ਜਿਹੀ ਖ਼ਬਰ ਵੀ ਮਜ਼ਬੂਰੀ ਵੱਸ ਕਿਸੇ ਨੇ ਲੈ ਲਏ ਜਾਂ ਗਰੀਬੀ, ਤੇ ਲੜਕਿਆਂ ਨੂੰ ਤਾਂ ਸਿੱਧਾ ਸਿੱਧਾ ਸਾਧ ਸੰਗਤ ਜੀ ਵੇਚਿਆ ਹੀ ਜਾਂਦਾ, ਇਹ ਤਾਂ ਪਤਾ ਹੀ ਆ ਨਾ ਬਈ, ਇੰਨਾ ਖਰਚਾ ਲੜਕੇ ਦੀ ਇਹਨੂੰ ਕੁਆਲੀਫਾਈਡ ਕਰਨ ਤੇ ਸਾਡਾ ਲੱਗ ਗਿਆ, ਇੰਨੀ ਮਾਇਆ ਮਿਲ ਜਾਵੇ ਤੇ ਫਿਰ ਠੀਕ ਹੈ, ਨਹੀਂ ਮਿਲਦੀ ਤੇ ਫਿਰ ਸਾਧ ਸੰਗਤ ਜੀ ਕਈ ਵਾਰੀ ਆਨੰਦ ਕਾਰਜ ਸੱਤ ਸੱਤ ਦਿਨ ਵੀ ਨਹੀਂ ਕੱਢਦੇ। ਏਦਾਂ ਦੀ ਬਿਰਤੀ ਗੁਰੂ ਕੇ ਸਿੱਖ ਦੀ ਨਾ ਹੋਵੇ, ਭਾਵੇਂ ਲੜਕਾ ਤੇ ਭਾਵੇਂ ਲੜਕੀ, ਮਾਇਆ ਵੱਲੇ ਸਾਧ ਸੰਗਤ ਜੀ ਬਿਰਤੀ ਕਰਕੇ ਨਹੀਂ, ਸਿਆਣਿਆਂ ਦਾ ਇਹ ਕਥਨ ਹੈ। ਕਹਿੰਦੇ ਨੇ ਸਾਧ ਸੰਗਤ ਜੀ ਵਾਰ ਵੇਖਣਾ ਚਾਹੀਦਾ, ਆਨੰਦ ਕਾਰਜ ਵੇਲੇ ਘਰ ਨਾ ਵੇਖੇ, ਜੇ ਵਾਰ ਚੰਗਾ ਹੋਵੇ ਘਰ ਆਪਣੇ ਆਪ ਹੀ ਬਣਾ ਲੇਗਾ, ਤੇ ਜੇ ਸਿਰਫ ਘਰ ਵੇਖ ਲਏ ਵਾਰ ਨਾ ਵੇਖੇ ਤੇ ਸਾਧ ਸੰਗਤ ਜੀ ਵਾਰ ਨਾ ਚੰਗਾ ਹੋਇਆ ਤੇ ਘਰ ਬਣਿਆ ਬਣਾਇਆ ਵੀ ਉਜਾੜ ਸਕਦਾ ਉਹ। ਇਸ ਲਈ ਮਹਾਰਾਜ ਅੱਗੇ ਅਰਦਾਸ ਕਰੇ, ਮਹਾਰਾਜ ਗੁਰੂ ਕਾ ਸਿੱਖ ਮਿਲ ਜਾਵੇ, ਦੋਵੇਂ ਪਰਿਵਾਰ ਸਿੱਖ ਹੋਣ ਤੇ ਸਿੱਖ ਵੇਖ ਕੇ ਸਿੱਖ ਦਾ ਮੇਲ। ਕਹਿੰਦੇ ਕੰਨਿਆ ਦੇਵੈ ਸਿੱਖ ਕੋ ਲੇਵੇ ਨਾ ਕਿਛ ਦਾਮ, ਮਹਾਰਾਜ ਕਹਿੰਦੇ ਨੇ ਸਿੱਖ ਨਾਲ ਆਪਣੀ ਕੰਨਿਆ ਵਿਆਹੇ, ਉਸਦਾ ਪੈਸਾ ਕੋਈ ਨਾ ਲਵੇ ਫਿਰ ਕਦੇ ਜੀ।
ਸੋਈ ਮੇਰਾ ਸਿੱਖ ਹੈ ਪਹੁੰਚੇ ਲੈ ਮਮ ਧਾਮ,
ਉਹ ਮੇਰਾ ਸਿੱਖ ਹੈ, ਮੇਰੇ ਸਿੱਖ ਦੀ ਨਿਸ਼ਾਨੀ ਹੈ, ਜਦੋਂ ਸਰੀਰ ਛੱਡੇਗਾ ਸਾਡੇ ਚਰਨਾਂ ਵਿੱਚ ਹੀ ਨਿਵਾਸ ਹੋਵੇਗਾ, ਸਮਾਈ ਹੋਵੇਗੀ ਉਸ ਦੀ। ਫਿਰ
ਸਰਬਰ ਗੁੱਗਾ ਪੀਰ ਜੀ ਜੋਗੀ ਭੂਤ ਨਾਮ ਸੇਵ,
ਤੇ ਸਾਡੇ ਸਿੱਖਾਂ ਦੀ ਇਹ ਵੀ ਨਿਸ਼ਾਨੀ ਹੈ ਫਿਰ ਸਾਧ ਸੰਗਤ ਜੀ, ਸਰਬਰ ਨੂੰ ਗੁੱਗੇ ਨੂੰ ਜੋਗੀਆਂ ਪੀਰਾਂ ਨੂੰ ਕਦੇ ਨਾ ਪੂਜੇਗਾ ਉਹ।
ਗੁਰ ਪੂਜੈ ਸਭ ਕਾਮ ਮੈਂ ਪਹੁੰਚੈ ਮਾਮ ਘਰ ਏਵ,
ਭਾਵੇਂ ਕੋਈ ਕੰਮ ਸਿੱਖ ਦਾ ਹੋਵੇ ਸਾਧ ਸੰਗਤ ਜੀ ਕਹਿੰਦੇ ਗੁਰ ਪੂਜੈ ਸਭ ਕਾਮ ਮੈਂ, ਭਾਵੇਂ ਕੰਮ ਆਰੰਭ ਕਰਨਾ ਕੰਮ ਦੀ ਸਫਲਤਾ ਦੀ ਅਰਦਾਸ ਕਰਨੀ ਸਿਰਫ ਗੁਰੂ ਸਾਹਿਬ ਅੱਗੇ ਕੀਤੀ ਜਾਵੇ, ਸਿੱਖ ਸਿਰਫ ਗੁਰੂ ਸਾਹਿਬ ਨੂੰ ਪੂਜੇ ਉਹ ਵੀ ਸਿੱਖ ਕਹਿੰਦੇ ਸਾਡੇ ਘਰ ਹੀ ਆਵੇਗਾ ਜਦੋਂ ਆਵੇਗਾ ਜੀ।
ਜਪ ਆਨੰਦ ਪੜ ਜਾਪ ਨਿਤ ਥੋੜਾ ਸਾਰਾ ਸਿੱਖ,
ਤੇ ਫਿਰ ਜਪਜੀ ਸਾਹਿਬ ਦਾ ਪਾਠ ਕਰੇ, ਜਾਪ ਸਾਹਿਬ ਦਾ ਪਾਠ ਕਰੇ, ਆਨੰਦ ਸਾਹਿਬ ਦਾ ਪਾਠ ਕਰੇ, ਜਿਹੜੀਆਂ ਬਾਣੀਆਂ ਮਹਾਰਾਜ ਨੇ ਸਾਧ ਸੰਗਤ ਜੀ ਆਗਿਆ ਕੀਤੀ ਸਾਡੇ ਸਿੱਖ ਦੀ ਨਿਸ਼ਾਨੀ ਹੈ ਉਹ ਨਿਤਨੇਮ ਹੀ ਹੋਵੇ ਬਾਣੀ ਦਾ।
ਰਹਿ ਰਾਸ ਆਰਤੀ ਸ਼ਬਦ ਸੁਣੋ ਕੀਰਤਨ ਕਰੈ ਸੋ ਭਿੱਖ,
ਤੇ ਕਹਿੰਦੇ ਫਿਰ ਰਹਿਰਾਸ ਸਾਹਿਬ ਦਾ ਨਿਤਨੇਮ ਹੀ ਹੋਵੇ, ਆਰਤੀ ਕਰਨ ਵਾਲਾ ਹੋਵੇ ਸਾਡਾ ਸਿੱਖ ਤੇ ਕੀਰਤਨ ਵਿੱਚ ਕਥਾ ਚ ਹਾਜ਼ਰੀ ਭਰਦਾ ਹੋਵੇ ਜੀ।
ਸਿੱਖ ਸਿੱਖਣੀ ਮਿਲਵੈ ਚਰਚਾ ਕਰੇ ਅਪਾਰ,
ਫਿਰ ਸਿੱਖ ਤੇ ਸਿੱਖਣੀ ਦੋ ਮਿੰਟ ਵਾਸਤੇ ਬੈਠ ਕੇ ਆਪਣੇ ਘਰ ਵਿੱਚ ਗੁਰੂ ਦੇ ਗੁਣਾਂ ਦੀ ਚਰਚਾ ਕਰਿਆ ਕਰਨ। ਇਹ ਵੀ ਸੰਗਤ ਆਪਾਂ ਗੁਰਦੁਆਰੇ ਵੀ ਕਰਦੇ ਹਾਂ ਸਾਧ ਸੰਗਤ ਜੀ, ਕਿਸੇ ਕਾਰਨ ਵਸ਼ ਕਦੀ ਬੰਦਾ ਗੁਰਦੁਆਰੇ ਨਾ ਆ ਸਕੇ ਤੇ ਸੰਗਤ ਆਪਣੇ ਘਰ ਵੀ ਕਰ ਸਕਦਾ, ਆਪਣੇ ਪਰਿਵਾਰ ਨੂੰ ਲੈ ਕੇ ਬੈਠ ਕੇ ਜੇ ਹੋਰ ਕੁਝ ਨਹੀਂ ਜਾਣਦਾ ਪੰਜ ਚਾਰ ਵਾਰੀ ਮੂਲ ਮੰਤਰ ਪੜ੍ਹ ਲਏ ਵੀ ਸਾਧ ਸੰਗਤ ਜੀ ਸੰਗਤੀ ਆ, ਕਿਉਂਕਿ ਗੁਣੀ ਉਹਨਾਂ ਦੇ ਚੇਤੇ ਕਰਨੇ ਨਾ ਪਰਮਾਤਮਾ ਦੇ, ਪਰ ਆਪੋ ਆਪਣਾ ਸੁਭਾਅ ਹੁੰਦਾ, ਕਿਸੇ ਦਾ ਸੁਭਾਅ ਹੁੰਦਾ ਗੁਰਦੁਆਰੇ ਆਣ ਕੇ ਵੀ ਸਾਧ ਸੰਗਤ ਜੀ ਘਰ ਦੀਆਂ ਗੱਲਾਂ ਕਰੀ ਜਾਣੀਆਂ, ਕਿਸੇ ਦਾ ਸੁਭਾਅ ਹੁੰਦਾ ਦੋ ਘੜੀਆਂ ਘਰ ਚ ਬੈਠ ਕੇ ਵੀ ਗੁਰੂ ਦੀ ਗੱਲ ਕਰ ਲੈਣੀ, ਜਿਹੜਾ ਘਰ ਚ ਬੈਠ ਕੇ ਰੱਬ ਨੂੰ ਚੇਤੇ ਕਰ ਲਏ ਉਹਦਾ ਘਰ ਹੀ ਗੁਰਦੁਆਰੇ ਵਰਗਾ ਪਵਿੱਤਰ ਹੁੰਦਾ, ਤੇ ਜਿਹਨੇ ਗੁਰਦੁਆਰੇ ਆਣ ਕੇ ਵੀ ਘਰ ਦੀਆਂ ਗੱਲਾਂ ਕਰਨੀਆਂ ਸਾਧ ਸੰਗਤ ਜੀ, ਉਹਦਾ ਗੁਰਦੁਆਰੇ ਆਉਣ ਦਾ ਵੀ ਕੋਈ ਏਡਾ ਵੱਡਾ ਮਹਾਤਮ ਅਰਥ ਨਹੀਂ, ਕਿਉਂਕਿ ਗੁਰਦੁਆਰਾ ਘਰ ਦੀਆਂ ਗੱਲਾਂ ਕਰਨ ਲਈ ਨਹੀਂ ਹੁੰਦਾ, ਗੁਰਦੁਆਰੇ ਸਿਰਫ ਗੁਰੂ ਦੀ ਉਸਤਤ ਚੱਲਦੀ ਹੈ, ਕਹੀ ਜਾਏ ਜਾਂ ਫਿਰ ਸੁਣੀ ਜਾਏ। ਇਸ ਕਰਕੇ ਕਹਿੰਦੇ ਸਿੱਖ ਸਿੱਖਣੀ ਦੋਵੇਂ ਬੈਠ ਕੇ ਤੇ ਚਰਚਾ ਕਰਨ ਪਰਮਾਤਮਾ ਦੀ ਗੁਰੂ ਦੀ, ਭਾਵਾਂ ਗੁਰਦੁਆਰੇ ਬੈਠ ਕੇ ਕਰਨ ਜੇ ਗੁਰਦੁਆਰੇ ਨਹੀਂ ਆ ਸਕਦੇ ਆਪਣੇ ਘਰੇ ਬੈਠ ਕੇ ਗੁਰੂ ਦੇ ਗੁਣ ਚੇਤੇ ਕਰ ਸਕਦੇ ਹਨ। ਉਹ
ਭਜਨ ਸਿਖਾਵੇ ਪੁੱਤਰ ਕੋ ਨਿਤ ਭਜ ਵਾਰੰਬਾਰ,
ਤੇ ਆਪਣੇ ਪੁੱਤਰ ਨੂੰ ਭਜਨ ਸਿਖਾਉਣ, ਨਿਤਨੇਮ ਕਰਨਾ ਸਿਖਾਉਣ, ਗੁਰੂ ਦਾ ਅਦਬ ਸਿਖਾਉਣ ਉਹਨਾਂ ਨੂੰ, ਤੇ ਵਾਰ ਵਾਰ ਗੁਰੂ ਨੂੰ ਨਮਸਕਾਰ ਕਰਨੀ ਦੱਸਣ ਆਪਣੇ ਬੱਚਿਆਂ ਨੂੰ ਜੀ।
ਖੱਤਰੀ ਵੈਸ ਕੇ ਸ਼ੂਦਰ ਸਿੱਖ ਸ਼ਰਾਧ ਪਿੱਤਰ ਕੋ ਜਾਨ,
ਕਹਿੰਦੇ ਭਾਵਾਂ ਸਾਡਾ ਸਿੱਖ ਖੱਤਰੀ ਹੋਵੇ, ਸ਼ੂਦਰ ਹੋਵੇ, ਵੈਸ ਹੋਵੇ, ਤੇ ਜਿਹੜੀ ਇਹ ਪਿਤਰਾਂ ਦਾ ਸ਼ਰਾਧ ਮਨਾਉਣ ਦੀ ਰੀਤੀ ਹੈ ਇਸ ਨੂੰ ਕਦੀ ਨਾ ਮੰਨੇ ਜੀ।
ਕਰਾ ਕਰਾਵੇ ਵਿਪਰ ਸਿੱਖ ਆਨ ਵਿਪਰ ਨਹਿਮਾਨ,
ਕਹਿੰਦੇ ਜੋ ਵੀ ਸਿੱਖ ਨੇ ਕਰਵਾਉਣਾ ਗੁਰੂ ਦੇ ਚਰਨਾਂ ਜਾਣ ਕੇ ਅਰਦਾਸ ਹੀ ਕਰਾਵੇ, ਜਿਸ ਨਿਮਿਤ ਵੀ ਕੋਈ ਵੀ ਕਾਰਜ ਹੋਵੇ ਭਾਵਾਂ ਜੀ।
ਤੇ ਕੁਦਾਨ ਜੋ ਸਿੱਖ ਮਾਮ ਗ੍ਰਾਹਕ ਜਾਵੇ ਨਰਕ,
ਤੇ ਫਿਰ ਕਹਿੰਦੇ ਨੇ ਜਿਸ ਤੋਂ ਦਾਨ ਗ੍ਰਹਿਣ ਕਰਨਾ ਉਸ ਵੱਲੇ ਵੀ ਸਤਸੰਗ ਜੀ ਵੇਖਿਆ ਜਾਵੇ, ਇਹ ਨਾ ਦੇਖਿਆ ਜਾਵੇ ਵੀ ਇਹ ਮੈਨੂੰ ਚੀਜ਼ ਦੇ ਰਿਹਾ ਤੇ ਛੇਤੀ ਛੇਤੀ ਲੈ ਲਵਾਂ, ਪਹਿਲਾਂ ਦੇਖੇ ਵੀ ਇਹ ਜਿਹੜਾ ਦਾਨ ਦੇ ਰਿਹਾ ਇਹਦਾ ਦਾਨ ਕੁਦਾਨ ਤਾਂ ਨਹੀਂ। ਮਹਾਰਾਜ ਕਹਿੰਦੇ ਦੇਵੇ ਕੁਦਾਨ, ਕੱਕਾ ਲਾਤਾ ਅਗਲੇ ਬੰਨੇ ਵੀ ਉਹ ਦਾਨ ਹੋਵੇ ਹੀ ਨਾ। ਕਹਿੰਦੇ ਦਾਨ ਦੇਣ ਵਾਲਾ ਤਾਂ ਚਲੋ ਜੋ ਉਹਦਾ ਬਣੇਗਾ, ਲੈਣ ਵਾਲਾ ਜ਼ਰੂਰ ਨਰਕਾਂ ਨੂੰ ਚਲਿਆ ਜਾਵੇਗਾ। ਜੇ ਦਾਨ ਦੀ ਥਾਂ ਕੁਦਾਨ ਹੋਇਆ ਤਾਂ ਜ਼ਰੂਰ ਖਿਆਲ ਕਰ ਲਵੇ ਭਈ ਇਹ ਜਿਹੜੀ ਵਸਤੂ ਮੈਨੂੰ ਦਿੱਤੀ ਜਾ ਰਹੀ ਹੈ ਇਹ ਬੰਦਾ ਕਿਵੇਂ ਦਾ ਜਿਹੜਾ ਦੇ ਰਿਹਾ, ਤੇ ਫਿਰ ਦੇਣ ਵਾਲੇ ਨੇ ਜਿਹੜਾ ਪਦਾਰਥ ਦਿੱਤਾ ਆਇਆ ਕਿੱਥੋਂ ਹੈ ਇਹ। ਐਸਾ ਨਾ ਹੋਵੇ ਕਿਸੇ ਦੇ 10 ਬਰਤਨ ਚੋਰੀ ਕਰਕੇ ਸਤਸੰਗ ਜੀ ਇੱਕ ਗੜਵੀ ਅਗਲਾ ਤੁਹਾਨੂੰ ਦੇਈ ਜਾਵੇ, ਲਓ ਜੀ ਅਰਦਾਸ ਕਰਦੇ ਹੋ, ਪਹਿਲਾਂ ਖਿਆਲ ਕਰੇ। ਕਹਿੰਦੇ ਕੁਦਾਨ ਨਾ ਲਵੇ ਕਿਸੇ ਦਾ, ਹਾਂ ਦਾਨ ਕੋਈ ਉਵੇਂ ਕਿਸੇ ਤਰੀਕੇ ਨਾਲ ਮਦਦ ਕਰਦਾ ਤਾਂ ਕੋਈ ਕਰਹਿਤ ਨਹੀਂ, ਪਰ ਲੈਣ ਤੋਂ ਪਹਿਲਾਂ ਸੋਚ ਲਵੇ ਵੀ ਦੇਣ ਵਾਲਾ ਕੌਣ ਹੈ ਤੇ ਕੀ ਦੇ ਰਿਹਾ ਮੈਨੂੰ ਇਹ।
ਆਪਣ ਭਲਾ ਤਾਂ ਕੋ ਗੁਰੂ ਤਾਂ ਹੀ ਤੇ ਕਰ ਫਰਕ,
ਕਹਿੰਦੇ ਨੇ ਫਰਕ ਪੈ ਜਾਵੇਗਾ ਲੈਣ ਚ। ਦੇਣ ਵਾਲਾ ਤਾਂ ਚਲੋ ਹੋ ਸਕਦਾ ਭਈ ਛੋਟੀ ਜਾਵੇ ਉਹਨੂੰ ਕੋਈ ਸਜ਼ਾ ਨਾ ਮਿਲੇ, ਪਰ ਲੈਣ ਵਾਲੇ ਨੂੰ ਸਜ਼ਾ ਜ਼ਰੂਰ ਮਿਲ ਜਾਵੇਗੀ ਜੇ ਦਾਨ ਦੀ ਥਾਂ ਕੁਦਾਨ ਲੈ ਲਿਆ ਤਾਂ।
ਗੁਰੂ ਭਰੋਸਾ ਆਸ ਗੁਰ ਨਹਿ ਕੋ ਲੋਕ ਪਰਲੋਕ,
ਕਹਿੰਦੇ ਨੇ ਲੋਕ ਪਰਲੋਕ ਵਿੱਚ ਸਾਡੇ ਸਿੱਖ ਨੂੰ ਆਪਣੇ ਗੁਰੂ ਤੇ ਹੀ ਭਰੋਸਾ ਹੋਵੇਗਾ ਜੀ।
ਗਿਆਨ ਚਨ ਇਸ਼ਨਾਨ ਜੋਤੋ ਸਿੱਖੀ ਰੀਤਾ ਸ਼ੋਕ,
ਸਿੱਖੀ ਦੀ ਰੀਤੀ ਵਿੱਚ ਪਰਪੱਕ ਹੋਵੇ, ਗਿਆਨ ਧਿਆਨ ਤੇ ਇਸ਼ਨਾਨ ਦਾ ਸਤਸੰਗ ਜੀ ਉਹ ਨਿਤਨੇਮੀ ਹੋਵੇ। ਗਿਆਨ ਗੁਰੂ ਦਾ ਸਿਰਫ ਰੱਖੇ ਆਪਣੇ ਮਨ ਚ ਲੈਣ ਦੀ ਇੱਛਾ, ਧਿਆਨ ਸਿਰਫ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਰੱਖੇ ਤੇ ਇਸ਼ਨਾਨ ਜ਼ਰੂਰ ਕਰੇ ਉਹ।
ਪਰ ਨਾਰੀ ਰਮਤਾ ਜੂਈ ਪੜੇ ਫਾਰਸੀ ਜੀਵ,
ਕਹਿੰਦੇ ਨੇ ਫਾਰਸੀ ਜ਼ਰੂਰ ਪੜੇ ਭਾਵਾਂ ਜਿੱਥੋਂ ਮਰਜ਼ੀ ਪੜਨ ਨੂੰ ਮਿਲਦੀ, ਕਿਉਂਕਿ ਮਹਾਰਾਜ ਜੀ ਦਾ ਫਾਰਸੀ ਦਾ ਹੀ ਸਤਸੰਗ ਜੀ ਲਿਖਿਆ ਹੋਇਆ ਜਫਰਨਾਮਾ ਪੜ੍ਹ ਲਵੇ, ਪਰ ਮੁੱਖ ਕਿਹਨੂੰ ਰੱਖੇ। ਕੱਲ ਆਪਾਂ ਵਿਚਾਰ ਕੀਤੀ ਸੀ ਗੁਰਮੁਖੀ ਅੱਖਰਾਂ ਨੂੰ ਤੇ ਪਰਾਏ ਘਰਾਂ ਵੱਲੇ ਨਾ ਕਦੇ ਵੇਖੇ ਜੀ।
ਨਾਮੈ ਤਾਂ ਕਾ ਨਾਏ ਮਾਮ ਸਿੱਖ ਨਾ ਤਿਸ ਜਲ ਪੀਵ,
ਤੇ ਜਿਹੜਾ ਏਦਾਂ ਦਾ ਹੋਵੇ ਮਹਾਰਾਜ ਕਹਿੰਦੇ ਉਹ ਮੇਰਾ ਨੀ ਜੇ ਤੇ ਮੈਂ ਉਸਦਾ ਨਹੀਂ, ਜਿਹੜਾ ਫਾਰਸੀ ਨੂੰ ਆਪਣੀ ਮਾਤ ਭਾਸ਼ਾ ਛੱਡ ਕੇ ਮੁੱਖ ਰੱਖ ਲਵੇ। ਪੜ੍ਹਨ ਦੀ ਕੋਈ ਵਿਦਿਆ ਪੜ੍ਹਨ ਦੀ ਕੋਈ ਮਹਾਰਾਜ ਜੀ ਨੇ ਕਿਤੇ ਮਨਾਈ ਨੀ ਕੀਤੀ, ਕਿਉਂਕਿ ਸਤਿਗੁਰੂ ਜੀ ਆਪ ਫਾਰਸੀ ਦੇ ਸਾਧ ਸੰਗਤ ਜੀ ਵਿਦਵਾਨ ਨੇ, ਬਹੁਤ ਵੱਡੇ ਬਲਕਿ ਵਿਦਵਾਨ ਬਣਾਉਣ ਵਾਲੇ ਨੇ। ਮਹਾਰਾਜ ਕਹਿੰਦੇ ਪਰ ਮੁੱਖ ਗੁਰਮੁਖੀ ਅੱਖਰਾਂ ਨੂੰ ਰੱਖੇ ਤੇ ਪਰਾਏ ਘਰਾਂ ਵੱਲੇ ਨਾ ਦੇਖੇ, ਜਿਹੜਾ ਏਦਾਂ ਕਰੇਗਾ ਉਹ ਮੇਰਾ ਨਹੀਂ, ਮੈਂ ਉਸਦਾ ਨਹੀਂ ਜੀ।
ਪੜੇ ਪਾਰਸੀ ਜਾਏ ਘਰ ਤਾਂ ਕਾ ਨਹੀਂ ਵਿਸ਼ਾਓ,
ਜੇ ਕਹਿੰਦੇ ਨੇ ਫਿਰ ਉਹਦਾ ਵਿਸ਼ਵਾਸ ਨੀ ਕਰਨਾ ਜਿਹੜਾ ਗੁਰਮੁਖੀ ਅੱਖਰਾਂ ਨੂੰ ਛੱਡ ਕੇ ਹੋਰ ਕਿਸੇ ਭਾਸ਼ਾ ਨੂੰ ਮੁੱਖ ਬਣਾ ਲਵੇ।
ਤਾਂ ਕਾ ਸੋਹਿਆ ਨਾ ਖਾਈਏ ਤਜੋ ਧਰਮ ਕੋ ਰਾਹੋ,
ਕਹਿੰਦੇ ਨੇ ਧਰਮ ਦਾ ਰਾਹ ਛੁੱਟ ਜਾਵੇਗਾ ਜੇ ਉਸ ਦੇ ਕੋਲੋਂ ਪ੍ਰਸ਼ਾਦਾ ਵੀ ਛਕ ਲਿਆ ਜਿਹੜਾ ਗੁਰੂ ਦੀ ਬਾਣੀ ਨਾਲ, ਗੁਰੂ ਦੇ ਬਣਾਏ ਅੱਖਰਾਂ ਨਾਲ, ਗੁਰੂ ਦੇ ਬਚਨਾਂ ਨਾਲ ਪਿਆਰ ਨੀ ਕਰਦਾ ਜੀ।
ਸ਼ਰਾਧ ਕਰਾਈ ਵਿਆਹ ਧਨ ਮਾਮ ਸਿੱਖ ਵਿਪਰ ਜੇ ਖਾਏ,
ਕਹਿੰਦੇ ਸਾਡਾ ਸਿੱਖ ਭਾਵੇਂ ਬ੍ਰਾਹਮਣ ਤੋਂ ਵੀ ਸਿੱਖ ਬਣਿਆ ਹੋਵੇ ਤੇ ਸ਼ਰਾਧ ਦੇ ਤੇ ਕਿਸੇ ਦੇ ਵਿਆਹ ਦੇ ਪੈਸੇ ਨਾ ਲੈ ਕੇ ਖਾਵੇ।
ਤੋ ਪੇਖੀ ਪਾਪੀ ਅਦਕ ਅਤ ਥਿਨ ਦੇਹੇ ਜੋ ਨਾਹੀ,
ਕਹਿੰਦੇ ਅਤਿਥੀ ਨੂੰ ਲੋੜਵੰਦ ਨੂੰ ਦੇਵੇ ਨਾ ਕੁਝ ਆਪਣੀ ਜੇਬ ਵਿੱਚੋਂ, ਉਹ ਵੀ ਜਾਣ ਲਓ ਸਾਡਾ ਸਿੱਖ ਨਹੀਂ ਪਾਪੀ ਹੈ।
ਗ੍ਰਹਿ ਪੂਜਾ ਧਨ ਗਾਇਤਰੀ ਵੇਚ ਦਾਮ ਲੈ ਪਿੱਪਰ,
ਕਹਿੰਦੇ ਨੇ ਫਿਰ ਸਾਧ ਸੰਗਤ ਜੀ ਗ੍ਰਹਿ ਪੂਜਾ, ਗ੍ਰਹਿਣ ਦੇ ਸਮੇਂ ਕੋਈ ਦਾਨ ਦਿੰਦਾ ਹੋਵੇ ਤੇ ਗਾਇਤਰੀ, ਜੇ ਕੋਈ ਬ੍ਰਾਹਮਣ ਤੋਂ ਸਿੱਖ ਬਣਿਆ ਕਹਿੰਦੇ ਨੇ ਗਾਇਤਰੀ ਦੇ ਮੰਤਰ ਲਿਖ ਲਿਖ ਕੇ ਵੇਚੇ ਨਾ ਕਦੇ ਵਾਸਤੇ ਵੀ।
ਗ੍ਰਹਿਣ ਦਾਨ ਛਾਇਆ ਪਸ਼ੂ ਕਾਵਤ ਨਰ ਕੀ ਛਿਪਰ,
ਕਹਿੰਦੇ ਨੇ ਫਿਰ ਪਸ਼ੂ ਦਾਨ ਗ੍ਰਹਿਣ ਲੱਗੇ ਦੇ ਸਮੇਂ ਕੀਤਾ ਹੋਇਆ ਦਾਨ ਕਦੀ ਵਾਸਤੇ ਨਾ ਖਾਵੇ ਉਹ।
ਗ੍ਰਹਿਣ ਸਮੇਂ ਪੂਜਾ ਜਪੈ ਤਰਪਣ ਹੋਮ ਇਸ਼ਨਾਨ,
ਕਹਿੰਦੇ ਨੇ ਇਹ ਜਿਹੜੇ 6 ਸਤਸੰਗ ਜੀ ਬ੍ਰਾਹਮਣ ਦੇ ਕਰਮ ਸਨ, ਤਰਪਣ ਕਰਨਾ, ਪੂਜਾ ਕਰਨੀ, ਇਸੇ ਤਰ੍ਹਾਂ ਤੋਂ ਕਹਿੰਦੇ ਨੇ ਗ੍ਰਹਿਣ ਸਮੇਂ ਜਪ ਕਰਨਾ, ਇਹ ਜਿਹੜੇ ਬ੍ਰਾਹਮਣ ਦੇ ਕਰਮ ਹਨ ਪਿਛਲੇ ਸਮੇਂ ਦੇ।
ਟੁੱਟੇ ਗ੍ਰਹਿਣ ਦੇ ਦਾਨ ਕੋ ਸੋ ਮਨ ਸਿੱਖ ਸੁਭ ਜਾਨ,
ਕਹਿੰਦੇ ਨੇ ਇਹਨਾਂ ਸਾਰੇ ਕਰਮਾਂ ਤੋਂ ਛੁੱਟ ਜਾਵੇ, ਛੱਡ ਦੇਵੇ ਭਾਵ ਪਹਿਲਾਂ ਭਾਵੇਂ ਇਹਨਾਂ 6 ਕਰਮਾਂ ਦਾ ਉਹ ਸਤਸੰਗ ਜੀ ਗ੍ਰਹਿਣੀ ਹੋਵੇ, ਪਰ ਜਿਸ ਵੇਲੇ ਉਹ ਬ੍ਰਾਹਮਣ ਤੋਂ ਵੀ ਸਿੱਖ ਬਣ ਗਿਆ, ਮਹਾਰਾਜ ਕਹਿੰਦੇ ਜਦ ਸਿੱਖ ਬਣ ਗਿਆ ਸਿਰਫ ਸਿੱਖ ਗੁਰੂ ਤੇ ਵਿਸ਼ਵਾਸ ਰੱਖੇ, ਇਹਨਾਂ ਕਰਮਾਂ ਨੂੰ ਤਿਆਗ ਦੇਵੇ ਜੀ।
ਦਾਨ ਲੈ ਜੋ ਗ੍ਰਹਿਣ ਮੈਂ ਆਤਮ ਘਾਤੀ ਮੂੜ,
ਤੇ ਜਿਹੜਾ ਗ੍ਰਹਿਣ ਲੱਗੇ ਸਮੇਂ ਸਾਧ ਸੰਗਤ ਜੀ ਦਾਨ ਲੈਵੇ ਕਹਿੰਦੇ ਨੇ, ਉਹ ਆਤਮ ਘਾਤੀ ਮੂਰਖ ਹੋਵੇਗਾ।
ਮੇਰਾ ਸਿੱਖ ਤਿਸ ਵਿਪਰ ਕੋ ਗੇਰੇ ਕੂਪਨ ਗੂੜ,
ਕਹਿੰਦੇ ਮੇਰਾ ਸਿੱਖ ਨਹੀਂ ਸਮਝ ਲੋ ਡੂੰਘੇ ਖੂਹ ਵਿਚ ਡਿੱਗ ਪਵੇਗਾ ਉਹ ਵੀ ਜੀ।
ਦਾਨ ਵਤ ਗ੍ਰਹਿ ਨਿਰਧਨਾ ਲੇਤ ਕੁਲੀਨੀ ਜੋ ਏ,
ਜੇ ਭਾਵੇਂ ਉੱਚੀ ਕੁਲ ਵਿਚ ਹੀ ਸਾਧ ਸੰਗਤ ਜੀ ਕੋਈ ਬ੍ਰਾਹਮਣ ਪੈਦਾ ਹੋਇਆ, ਕਹਿੰਦੇ ਨੇ ਜੇ ਬਦੋ ਬਦੀ ਧੱਕੇ ਦਾ ਦਾਨ ਕਿਸੇ ਕੋਲੋਂ ਲਵੇ ਤਾਂ ਜੋਰੀ ਮੰਗਿਆ ਦਾਨਵੇ ਲਾ ਲੋ। ਮਹਾਰਾਜ ਜੀ ਨੇ ਸੂਈ ਰਾਗ ਚ ਬਚਨ ਕੀਤੇ, ਕਹਿੰਦੇ ਬਦੋ ਬਦੀ ਕਿਸੇ ਤੋਂ ਜਿਹੜਾ ਦਾਨ ਲੈਣਾ ਸਾਡਾ ਸਿੱਖ ਏਦਾਂ ਨੀ ਕਰੇਗਾ।
ਤਮ ਮਲੇਸ਼ ਹੋਏ ਵਿਪਰਤਾ ਤਾਂ ਸਵਰਗ ਨਾ ਹੋਏ,
ਕਹਿੰਦੇ ਸੱਚਖੰਡ ਕਦੇ ਵਾਸਤੇ ਨਾ ਜਾਵੇਗਾ, ਉਹ ਮਲੇਸ਼ਾਂ ਦੇ ਬਰਾਬਰ ਜਾਣ ਲੋ ਐਸੇ ਸਿੱਖ ਨੂੰ ਤੁਸੀਂ ਜੀ।
ਬਨਿਆ ਤਨ ਜੋ ਗ੍ਰਹਿਣ ਤਨ ਦੇਵ ਪੂਜ ਜੋ ਕਹਾਏ,
ਕਹਿੰਦੇ ਨੇ ਸ਼ਿਵ ਜੀ ਦੇ ਨਾਂ ਤੇ ਦਿੱਤਾ ਹੋਇਆ ਦਾਨ, ਕੰਨਿਆਂ ਦੇ ਪੈਸੇ, ਤੇ ਇਸੇ ਤਰ੍ਹਾਂ ਕਹਿੰਦੇ ਨੇ ਫਿਰ ਕੰਨਿਆਂ ਧਨ ਜੋ ਗ੍ਰਹਿਣ, ਗ੍ਰਹਿਣ ਦੇ ਸਮੇਂ ਦੀ ਮਾਇਆ, ਸ਼ਿਵ ਜੀ ਦੇ ਨਾਂ ਤੇ ਕੀਤਾ ਹੋਇਆ ਦਾਨ ਤੇ ਕੰਨਿਆਂ ਦੇ ਪੈਸੇ, ਸਾਡਾ ਸਿੱਖ ਨੀ ਲਵੇਗਾ ਕਦੇ ਵਾਸਤੇ ਵੀ।
ਤਜਾਂ ਤੇ ਕੋ ਸਗਲ ਭਲੀ ਨਾ ਗੱਤ ਕੋ ਪਾਏ,
ਕਹਿੰਦੇ ਛੱਡ ਦੇ ਵੀ ਇੱਥੇ ਹੀ ਸਾਰਾ ਕੁਝ ਤਾਂ ਭਲੇ ਰਸਤੇ ਤੇ ਤੁਰੇਗਾ ਉਹ ਜੀ।
ਜੋ ਲੈ ਪੂਜਾ ਦਰਬ ਕੋ ਦੇ ਦੇਗ ਬੰਟ ਖਾਏ,
ਹਾਂ ਕਹਿੰਦੇ ਜੇ ਸਾਡੇ ਸਿੱਖ ਨੂੰ ਕਿਸੇ ਨੇ ਕੁਝ ਦਿੱਤਾ ਤੇ ਉਸ ਲਈ ਹੋਈ ਮਾਇਆ ਵਿੱਚੋਂ ਵੀ ਵੰਡ ਕੇ ਖਾਵੇ ਉਹ ਜੀ।
ਕਰੇ ਨਾ ਮਨ ਮੈਂ ਲੋਭ ਕੋ ਕਰੇ ਜੋ ਲੈ ਸਜਾਏ,
ਤੇ ਮਨ ਵਿੱਚ ਕਦੇ ਲੋਭ ਨਾ ਕਰੇ, ਕੋਈ ਵੀ ਕਰਮ ਕਰਨ ਤੋਂ ਪਹਿਲਾਂ ਲੋਭ ਨਾ ਮਨ ਵਿੱਚ ਆਉਣ ਦੇਵੇ, ਸੁਤੇ ਸਿੱਧ ਜਿਹੜੀ ਮਾਇਆ ਮਿਲਦੀ ਉਹਦੇ ਵਿੱਚੋਂ ਵੀ ਵੰਡ ਕੇ ਖਾਵੇਗਾ ਸਾਡਾ ਸਿੱਖ ਜੀ।
ਖਾਲਸਾ ਜੋ ਜੋ ਲੈ ਨਾ ਦਾਨ,
ਕਹਿੰਦੇ ਖਾਲਸਾ ਉਹ ਜੋਰੀ ਬਦੋ ਬਦੀ ਦਾਨ ਨਾ ਲਵੇਗਾ ਕਿਸੇ ਕੋਲੋਂ।
ਹਿੰਦੂ ਤੁਰਕ ਕੀ ਰੱਖੇ ਨਾਯਾਨ,
ਹਿੰਦੂਆਂ ਦੀ ਤੇ ਤੁਰਕਾਂ ਦੋਵਾਂ ਦੀ ਮਨ ਚ ਕਾਨ ਕਨੌਟ ਨੀ ਰੱਖੇਗਾ ਕਦੇ ਵਾਸਤੇ।
ਨਿਜ ਪ੍ਰਤ ਗ੍ਰਾਹੀ ਸ਼ਵੈ ਨਾਯੰਗ,
ਕਹਿੰਦੇ ਨੇ ਨਿਤਾ ਪ੍ਰਤੀ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਆਪਣਾ ਅੰਗ ਨਾ ਛੁਆਵੇਗਾ ਕਦੇ।
ਤੂੰ ਮੇਰਾ ਹੂੰ ਤਿਸਕੇ ਸੰਗ,
ਉਹ ਮੇਰਾ ਸਿੱਖ ਹੈ ਤੇ ਮੈਂ ਸਦਾ ਉਸਦੇ ਅੰਗ ਸੰਗ ਹਾਂ ਜੀ।
ਸੋਰਾ ਸ਼ਸਤਰ ਧਾਰਕ ਖਾਈਏ, ਇਹ ਛਤਰਨ ਕੀ ਰੀਤ,
ਕਹਿੰਦੇ ਛਤਰੀਆਂ ਸੂਰਮਿਆਂ ਦੀ ਰੀਤੀ ਹੈ ਸਾਡੇ ਖਾਲਸੇ ਦੀ, ਵੀ ਸ਼ਸਤਰ ਧਾਰੀ ਹਰ ਵੇਲੇ ਹੋਵੇ ਤੇ ਕੁਝ ਵੀ ਖਾਣ ਤੋਂ ਪਹਿਲਾਂ ਗੁਰੂ ਨੂੰ ਚੇਤੇ ਕਰੇ ਜੀ।
ਦਸਨ ਤੋਂ ਕੀ ਦਾਨ ਪਲ ਖਾਵੇ ਭਲੀ ਸੋ ਮੀਤ,
ਕਹਿੰਦੇ ਉਹ ਸਾਡਾ ਮਿੱਤਰ ਜੇ ਭਲਾ ਜੇ ਜਿਹੜਾ ਸੰਤੋਖੀ ਹੋਵੇ ਸੁਭਾਅ ਕਰਕੇ।
ਦੇਖਣਾ ਪਿਆਰੋ ਮੋਹੇ ਕੋ ਵਰਨ ਨਹੀਂ ਪ੍ਰੇਕਾ,
ਹਜ਼ੂਰ ਨੇ ਆਖਿਆ ਗੁਰਮੁਖੋ ਸਾਨੂੰ ਭੇਖ ਨੀ ਜੇ ਪਿਆਰਾ, ਭਾਈ ਸਿੱਖ ਦਾ ਸਰੀਰ ਉਵੇਂ ਵੀ ਰਹਿਤ ਨਾਮਿਆਂ ਦੇ ਵਚਨ ਹੈ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਕਹਿੰਦੇ ਸਾਨੂੰ ਭੇਖ ਪਿਆਰਾ ਨੀ ਗੁਰਮੁਖੋ, ਗੁਣ ਪਿਆਰੇ ਹਨ।
ਰਹਿਤ ਤੋਂ ਪਿਆਰੀ ਮੋਹਿ ਕੋ ਸਿਦਕ ਮਹਾਪ੍ਰਿਆ,
ਕਹਿੰਦੇ ਸਾਨੂੰ ਰਹਿਤ ਪਿਆਰੀ ਲੱਗਦੀ ਹੈ, ਜਿਹੜਾ ਸਿਦਕ ਵਿੱਚ ਹੋਵੇ ਰਹਿਤ ਵਿੱਚ ਪ੍ਰਪੱਕ ਹੋਵੇ ਉਹ ਸਿੱਖ ਸਾਨੂੰ ਸਭ ਤੋਂ ਵੱਧ ਪਿਆਰਾ ਹੈ ਜੀ।
ਰਹਿਣੀ ਸਤਿਗੁਰ ਸਿੱਖ ਕੀ ਕਹੀ ਜੋ ਹਿਤ ਚਿਤ ਲਾਏ,
ਕਹਿੰਦੇ ਗੁਰਸਿੱਖ ਦੀ ਰਹਿਣੀ ਅਸੀਂ ਬਹੁਤ ਪ੍ਰੇਮ ਨਾਲ ਗੁਰਮੁਖੋ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀ ਹੈ।
ਬੜਾ ਸੁਣੈ ਭਗਤੀ ਲੈ ਮੌਤ ਗੁਰੂ ਘਰ ਜਾਏ,
ਜਿਹੜਾ ਇਸ ਰਹਿਤ ਨੂੰ ਚੰਗੀ ਤਰ੍ਹਾਂ ਪੜ੍ਹ ਲਏਗਾ ਸੁਣ ਲਏਗਾ ਕਮਾਵੇਗਾ ਗੁਰੂ ਘਰ ਵਿੱਚ ਹੀ ਵਾਸਾ ਹੋਵੇਗਾ ਉਸਦਾ ਜੀ।
ਤੋਰਾ ਇੱਕ ਦਿਨ ਬੈਠੀ ਸਭਾ ਮੈਂ ਸ੍ਰੀ ਗੋਬਿੰਦ ਸਿੰਘ ਰਾਏ,
ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਬਾਰ ਲਾ ਕੇ ਸਿੱਖ ਸੰਗਤਾਂ ਦਾ ਬੈਠੇ ਹੋਏ ਸਨ।
ਸ੍ਰੀ ਖਾਲਸਾ ਚੌ ਦਿਸ਼ਨੋ ਜਥਾ ਕਵੀ ਸਹਾਏ,
ਚਾਰ ਚੁਫੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਬੈਠਾ ਹੋਇਆ, ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਹਨ ਜੀ।
ਚੌਪਈ ਸਿੱਖਣ ਕੋ ਉਪਦੇਸ਼ ਬਤਾਵਤ,
ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਭਲੇ ਦਾ ਉਪਦੇਸ਼ ਦੇ ਰਹੇ ਹਨ।
ਜਿਨਕੇ ਜਨਮ ਮਰਨ ਛੁੱਟ ਜਾਵਤ,
ਜਿਸ ਉਪਦੇਸ਼ ਨੂੰ ਕਮਾਉਣ ਕਰਕੇ ਸਿੱਖਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਜੀ।
ਪ੍ਰਾਤਾ ਸਿੱਖੋ ਹਿਤ ਕੀ ਸੁਣੋ,
ਮਹਾਰਾਜ ਨੇ ਆਖਿਆ ਹੇ ਸਿੱਖੋ ਤੁਸੀਂ ਮੇਰੇ ਭਰਾ ਜੇ ਆਪਣੇ ਭਲੇ ਦਾ ਬਚਨ ਸੁਣੋ ਸਾਡੇ ਕੋਲੋਂ।
ਸਤਨਾਮ ਸਤਿਗੁਰ ਨਿਤ ਭਨੋ,
ਸਤਨਾਮ ਦਾ ਸਦਾ ਵਾਸਤੇ ਜਾਪ ਕਰਿਆ ਕਰੋ, ਇਸ ਕਰਕੇ ਭਲਾ ਹੋ ਜਾਵੇਗਾ।
ਜਿੰਤੇ ਪਾਏ ਪਰਮ ਸੁਖ ਥਿਰੋ,
ਜਿਸ ਨਾਮ ਨੂੰ ਜਪਣ ਕਰਕੇ ਪਰਮ ਪਦਵੀ ਦੀ ਪ੍ਰਾਪਤੀ ਤੇ ਪਰਮ ਸੁਖ ਵਿੱਚ ਟਿਕਾਣਾ ਹੋ ਜਾਂਦਾ ਹੈ।
ਲੱਖ ਚੌਰਾਸੀ ਜੂਨ ਨਾ ਫਿਰੋ,
84 ਲੱਖ ਜੂਨ ਵਿੱਚ ਮੁੜ ਕੇ ਪਾਉਣਾ ਨੀ ਪਵੇਗਾ ਜਿਹੜਾ ਨਾਮ ਦਾ ਜਾਪ ਕਰਨ ਵਾਲਾ ਹੋਵੇਗਾ ਸਾਡਾ ਸਿੱਖ ਜੀ।
ਵੱਡੇ ਭਾਗ ਮਨੁੱਖ ਤਨ ਪਾਇਓ,
ਬਹੁਤ ਵੱਡੇ ਭਾਗਾਂ ਕਰਕੇ ਮਨੁੱਖਾ ਸਰੀਰ ਮਿਲਿਆ ਤੇ ਮਨੁੱਖਾ ਸਰੀਰ ਵਿੱਚ ਹੀ ਸਾਧ ਸੰਗਤ ਜੀ ਅਸਲ ਚ ਜਪਿਆ ਜਾ ਸਕਦਾ। ਮਹਾਰਾਜ ਨੇ ਆਖਿਆ ਤੁਸੀਂ ਮੇਰੇ ਮਿੱਤਰ ਜੇ, ਸੁਣੋ ਸਿੱਖੋ ਭਲੇ ਦਾ ਉਪਦੇਸ਼ ਤੁਹਾਨੂੰ ਕਹਿੰਦੇ ਨਾਮ ਦਾ ਜਾਪ ਕਰਿਆ ਕਰੋ। ਕਿਉਂ ਜੀ? ਹਜ਼ੂਰ ਨੇ ਆਖਿਆ 84 ਦੇ ਗੇੜੇ ਤੋਂ ਬਚ ਜਾਵੋਗੇ। ਜਾਪ ਕਦੋਂ ਕੀਤਾ ਜਾ ਸਕਦਾ? ਜਦੋਂ ਸਾਧ ਸੰਗਤ ਜੀ ਇਹ ਪੰਜਾਂ ਤੱਤਾਂ ਦੀ ਮਨੁੱਖਾ ਦੇ ਹੀ ਆਪਣੇ ਕੋਲ ਹੈ, ਇਹ ਤਾਂ ਮਿਲ ਸਕਦੀ ਆਪਾਂ ਨੂੰ ਹੋਰ ਵੀ, ਪਰ ਜੇ ਮਨੁੱਖਾ ਸਰੀਰ ਨਾ ਹੋਇਆ ਜਾਪ ਨਹੀਂ ਕਦੇ ਹੋ ਸਕੇਗਾ। ਪਸ਼ੂਆਂ ਦੀ ਦੇਹ ਮਿਲ ਜਾਵੇ, ਪੰਛੀਆਂ ਦਾ ਸਰੀਰ ਮਿਲ ਜਾਵੇ ਸਾਧ ਸੰਗਤ ਜੀ, ਕੀੜਿਆਂ ਮਕੌੜਿਆਂ ਦਾ, 84 ਲੱਖ ਜੋਨ ਵਿੱਚੋਂ ਹੋਰ ਕੋਈ ਵੀ ਦੇਹ ਕੋਲ ਹੋਈ ਪਰਮਾਤਮਾ ਨੂੰ ਚੇਤੇ ਨਾ ਕੀਤਾ ਜਾਵੇ। ਇਸ ਕਰਕੇ ਮਹਾਰਾਜ ਨੇ ਆਖਿਆ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਮਨੁੱਖਾ ਸਰੀਰ ਮਿਲਿਆ, ਲਾਹਾ ਇਸ ਦੀ ਸਫਲਤਾ ਦਾ ਇਹ ਹੈ ਨਾਮ ਜਪਣਾ ਜੀ।
ਹਾਨ ਲਾਭ ਜਿਸਨੇ ਦਰਸਾਇਓ,
ਹਾਨ ਹਾਨੀ ਤੇ ਲਾਭ ਜਿਸ ਵਿੱਚ ਮਹਾਰਾਜ ਜੀ ਨੇ ਐਸੇ ਬਚਨ ਕੀਤੇ ਜਿਸ ਵਿੱਚ ਖੋਲ ਕੇ ਸਤਿਗੁਰੂ ਜੀ ਨੇ ਦੱਸ ਦਿੱਤਾ ਜੀਵਨ ਦਾ ਮਨੋਰਥ ਪ੍ਰਮਾਤਮਾ ਦਾ ਨਾਮ ਜਪਣਾ ਹੈ।
ਮਹਾਰਤਨ ਕੋ ਪਾਏ ਨਾ ਖੋਵੋ,
ਕਹਿੰਦੇ ਬਹੁਤ ਕੀਮਤੀ ਰਤਨ ਤੁਹਾਨੂੰ ਮਿਲਿਆ ਮਨੁੱਖਾ ਸਰੀਰ ਜਿਹੜਾ, ਤੇ ਕਿਤੇ ਪਾ ਕੇ ਕੌਡੀਆਂ ਬਦਲੇ ਨਾ ਗਵਾ ਲੈਣਾ ਇਸ ਨੂੰ।
ਰਹਿਣ ਸਥਿਰ ਨਾ ਨੀਕੇ ਜੋ ਵੋ,
ਇਹ ਸੰਸਾਰ ਤੇ ਸਦਾ ਵਾਸਤੇ ਨੀ ਰਹਿਣਾ। ਚੰਗੀ ਤਰ੍ਹਾਂ ਮਹਾਰਾਜ ਨੇ ਆਖਿਆ ਜਾਣ ਲਿਓ, ਦੇਖ ਲਓ ਆਲੇ ਦੁਆਲੇ ਵਰਤਦੀ ਰੀਤੀ, ਫਿਰ ਕੁਝ ਨਹੀਂ ਹੈ ਇੱਥੇ ਕਦੇ ਵੀ।
ਸਿਮਰਨ ਸ੍ਰੀ ਸਤਿਗੁਰੂ ਸਤਨਾਮ,
ਇਸ ਕਰਕੇ ਗੁਰੂ ਸਾਹਿਬ ਜੀ ਤੋਂ ਮਿਲਿਆ ਹੋਇਆ ਜਿਹੜਾ ਸੱਚਾ ਨਾਮ ਹੈ ਉਸਦਾ ਸਿਮਰਨ ਕਰੋ ਸਦਾ ਵਾਸਤੇ ਹੀ ਜੀ।
ਲਾਹਾ ਨਰ ਤਨ ਕੋ ਅਬਰਾਮੂ,
ਇਹ ਮਨੁੱਖਾ ਤਨ ਦਾ ਲਾਹਾ ਲੈ ਲਓ। ਲਾਹਾ ਨਰ ਤਨ ਕੋ ਅਬਰਾਮੂ, ਅਬਰਾਮੂ ਹੁੰਦਾ ਸੁੰਦਰ, ਕਹਿੰਦੇ ਆ ਸੁੰਦਰ ਮਨੁੱਖਾ ਸਰੀਰ ਤੁਹਾਨੂੰ ਮਿਲਿਆ ਇਹਦਾ ਲਾਹਾ ਲੈ ਲੈਣਾ ਚਾਹੀਦਾ, ਨਹੀਂ ਤੇ ਫਿਰ ਸਾਧ ਸੰਗਤ ਜੀ ਜਮਕਾ ਡੰਡ ਮੂੰਡ ਮੈਂ ਲੱਗ ਗਿਆ ਖਰ ਮੈਂ ਕਰਨ ਬੇਰਾ, ਕਹਿੰਦੇ ਪਛਤਾਵਾ ਹੀ ਪੱਲੇ ਰਹਿ ਜਾਵੇਗਾ। ਮਨੁੱਖਾ ਸਰੀਰ ਮਿਲਿਆ ਤੇ ਇਹਦਾ ਪਹਿਲਾਂ ਤਾਂ ਮਨੋਰਥ ਦਾ ਪਤਾ ਹੋਵੇ, ਜੇ ਮਨੁੱਖਾ ਸਰੀਰ ਮਿਲਿਆ ਘੱਟੋ ਘੱਟ ਸਾਨੂੰ ਇਹਦੇ ਨਿਸ਼ਾਨੇ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਭਾਈ ਮਨੁੱਖਾ ਸਿਰਫ ਸਾਧ ਸੰਗਤ ਜੀ ਛੱਕ ਛਕਾ ਕੇ ਤੇ ਸੌਂ ਕੇ ਬਤੀਤ ਕਰਨ ਲਈ ਨਹੀਂ ਮਿਲਿਆ। ਭਾਈ ਦਿਨ ਖਾਂਦਿਆਂ ਪੀਂਦਿਆਂ ਬਤੀਤ ਕਰ ਦਿੱਤਾ ਜਾਂ ਧੰਦਿਆਂ ਵਿੱਚ ਲਪਾਏਮਾਨ ਹੋਏ ਨੇ ਤੇ ਰਾਤ ਸੌਂ ਕੇ, ਧਰਮ ਦੀ ਕਿਰਤ ਜ਼ਰੂਰ ਕਰੇ ਪਰ ਘੱਟੋ ਘੱਟ ਮਨੁੱਖਾ ਸਰੀਰ ਦੇ ਨਿਸ਼ਾਨੇ ਦਾ ਜ਼ਰੂਰ ਪਤਾ ਹੋਵੇ। ਇਹਦਾ ਨਿਸ਼ਾਨਾ ਸਾਧ ਸੰਗਤ ਜੀ ਬਹੁਤ ਵਾਰ ਤੁਸੀਂ ਬਚਨ ਗੁਰਮੁਖਾਂ ਤੋਂ ਸੁਣੇ, ਭਾਈ ਪ੍ਰਾਪਤ ਮਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਇਹਦਾ ਨਿਸ਼ਾਨਾ ਗੋਬਿੰਦ ਨੂੰ ਮਿਲਣਾ ਸਾਧ ਸੰਗਤ ਜੀ ਅਸਲ ਵਿੱਚ ਟਾਰਗੇਟ ਹੈ ਇਸ ਮਨੁੱਖਾ ਸਰੀਰ ਦਾ। ਕਹਿੰਦੇ ਇਹ ਨਾ ਗਵਾ ਲੈਣਾ, ਸੁੰਦਰ ਦੇਹ ਮਿਲੀ ਹੈ ਚੇਤਾ ਰੱਖਣਾ ਕਿਸ ਵਾਸਤੇ ਮਿਲੀ ਹੈ ਜੀ।
ਇਸ ਵੇਲੇ ਕਹਿਤ ਹੋਤੇ ਜੇ ਸਮੇ,
ਇਸ ਵੇਲੇ ਇਸ ਤਰ੍ਹਾਂ ਮਹਾਰਾਜ ਸੱਜੇ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਜਿਸ ਵੇਲੇ ਜੀ।
ਇੱਕ ਸਿੱਖਣੀ ਆਈ ਕੀ ਨਮੈ,
ਇੱਕ ਸਿੱਖਣੀ ਆਈ ਸੰਗਤ ਵਿੱਚ ਤੇ ਆਣ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਉਸਨੇ।
ਫਿਰ ਸਮੀਪ ਹੋਈ ਲਾਗੀ ਰੋਵਣ,
ਕਹਿੰਦੇ ਨੇ ਮਹਾਰਾਜ ਦੇ ਸਾਹਮਣੇ ਖਲੋ ਕੇ ਰੋਣ ਲੱਗ ਪਈ ਉਹ ਜੀ।
ਅਸ਼ੁਰਪਾਤ ਤੇ ਵਸਤ੍ਰ ਪਿਗੋਵਨ,
ਇੰਨਾ ਜ਼ਿਆਦਾ ਕਹਿੰਦੇ ਰੋਈ ਉਹਨੇ, ਬਰਲਾਪ ਕੀਤਾ, ਅੱਖਾਂ ਦੇ ਪਾਣੀ ਨਾਲ ਕੱਪੜੇ ਭੇਜ ਛੱਡੇ ਉਸਨੇ।
ਸ੍ਰੀ ਮੁਖ ਤੇ ਸਭ ਪੂਜਨ ਕਰੀ,
ਉਸ ਨੂੰ ਰੋਂਦੀ ਦੇਖ ਕੇ ਆਪਣੇ ਪਵਿੱਤਰ ਮੁਖ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਪੁੱਛਿਆ ਇਸ ਤਰ੍ਹਾਂ,
ਕਿਉਂ ਬਿਰਲਾਵਤ ਕਿਆ ਦੁੱਖ ਪਹਿਰੀ,
ਆਸ਼ਾ ਬੀਬੀ ਕਿਉਂ ਰੋਨੀ ਆ, ਕੀ ਦੁੱਖ ਹੈ ਤੈਨੂੰ ਦੱਸ।
ਹੁਣ ਕਰ ਜੋਰ ਚਾਰਨ ਲਾਗੀ,
ਕਹਿੰਦੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਉਸਨੇ ਇਸ ਤਰ੍ਹਾਂ ਬੇਨਤੀ ਕੀਤੀ ਜੀ।
ਸੁਣੋ ਗੁਰੂ ਜੀ ਮੈਂ ਦੁੱਖ ਪਾਗੀ,
ਆਸ਼ਾ ਮਹਾਰਾਜ ਸੱਚੇ ਪਾਤਸ਼ਾਹ ਸੁਣੋ ਮੈਂ ਦੁਖਿਆਰੀ ਹਾਂ, ਏਦਾਂ ਫਰਿਆਦ ਕਰਦੀ, ਦੁੱਖ ਹੈ ਮੈਨੂੰ ਕੋਈ ਜੀ।
ਮਮ ਭਰਤਾ ਦਰਸ਼ਨ ਹਿਤ ਆਇਓ,
ਮਹਾਰਾਜ ਨੇ ਪੁੱਛਿਆ ਕੀ ਦੁੱਖ ਹੈ ਤੈਨੂੰ, ਕਹਿਣ ਲੱਗੀ ਮਹਾਰਾਜ ਮੇਰਾ ਪਤੀ ਵੀ ਮੇਰੇ ਨਾਲ ਦਰਸ਼ਨ ਕਰਨ ਵਾਸਤੇ ਆਇਆ ਸੀ ਜੀ।
ਇਤ ਮਰ ਗਯੋ ਅਦਕ ਦੁੱਖ ਪਾਇਓ,
ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਉਹ ਇਹਨਾਂ ਦੇ ਵੈਰੀਆਂ ਦੇ ਹੱਥੇ ਚੜ ਕੇ ਸਰੀਰ ਛੱਡ ਗਿਆ, ਇਸ ਕਰਕੇ ਮੈਂ ਦੁਖੀ ਹਾਂ ਜੀ।
ਸੱਚੇ ਪਾਤਸ਼ਾਹ ਕਿਆ ਕਰੋ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਸੋਚਦਾ ਨੀ ਮੈਂ ਕੀ ਕਰਾਂ ਜੀ।
ਮੈਂ ਪਰਦੇਸ਼ਨ ਆਵ ਕਿਤ ਫਿਰੋ,
ਮਹਾਰਾਜ ਮੈਂ ਤਾਂ ਪ੍ਰਦੇਸ਼ ਵਿੱਚੋਂ ਆਈ ਆ ਤੇ ਹੁਣ ਮੇਰਾ ਟਿਕਾਣਾ ਮੇਰਾ ਆਸਰਾ ਦੱਸੋ ਕੀ ਹੈ।
ਨਗਰ ਜਲਾਲਾਬਾਦ ਸੋ ਦੂਰ,
ਮਹਾਰਾਜ ਮੈਂ ਜਲਾਲਾਬਾਦ ਤੋਂ ਆਈ, ਬਹੁਤ ਦੂਰ ਮੇਰਾ ਨਗਰ ਹੈ ਜੀ।
ਵਿਧਵਾ ਬਈ ਪਰਿਓ ਦੁੱਖ ਭੂਰ,
ਮਹਾਰਾਜ ਮੈਂ ਆਈ ਤੇ ਪਤੀ ਸਮੇਤ ਸਾਂ ਤੇ ਇੱਥੇ ਆਣ ਕੇ ਵਿਧਵਾ ਹੋ ਗਈ, ਇਹ ਦੁੱਖ ਮੈਨੂੰ ਮਹਾਰਾਜ ਵੜ ਵੜ ਕੇ ਖਾਂਦਾ ਹੈ ਜੀ।
ਅਹ ਮੇਰਾ ਕੋਈ ਨਾ ਇਸ ਦੇਸ਼,
ਮਹਾਰਾਜ ਇਸ ਦੇਸ਼ ਵਿੱਚ ਮੇਰਾ ਕੋਈ ਮੈਨੂੰ ਨਜ਼ਰ ਹੀ ਨਹੀਂ ਪੈਂਦਾ ਹੈ।
ਇਸ ਪ੍ਰਕਾਰ ਕੋ ਪਰਿਓ ਕਲੇਸ਼,
ਇਸ ਪ੍ਰਕਾਰ ਦਾ ਕਲੇਸ਼ ਆਣ ਕੇ ਚੰਬੜ ਗਿਆ ਮਹਾਰਾਜ ਮੈਨੂੰ।
ਦੋਹਰਾ ਹੂਆ ਬਚਨ ਤਬ ਸੰਗਤੀ ਆਜਦ ਬਾਂਧੋ ਨਿਤ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਸੁਣਾ ਕੇ ਬਚਨ ਕੀਤਾ, ਦੇਖੋ ਭਾਈ ਇਹਦਾ ਜਿਹੜਾ ਪਤੀ ਸੀ ਸ਼ਸਤਰ ਜੇ ਕੋਲ ਹੁੰਦੇ ਤੇ ਸ਼ਾਇਦ ਮਰਦਾ ਨਾ। ਮਹਾਰਾਜ ਜੀ ਨੇ ਸਿੱਖਿਆ ਦੇਣੀ ਬਾਕੀਆਂ ਨੂੰ, ਆਖਿਆ ਸਾਰੀ ਸੰਗਤ ਸੁਣ ਲਓ, ਸ਼ਸਤਰਧਾਰੀ ਹੋ ਕੇ ਰਹਿਣਾ, ਸਾਡੀ ਸੰਗਤ ਨੇ ਕਿਉਂ ਮਾਰਿਆ ਗਿਆ, ਦਰਸ਼ਨ ਕਰਨ ਵਾਸਤੇ ਆਉਂਦਾ ਸੀ, ਬੀਬੀ ਵੇਖ ਕੇ ਉਹਨਾਂ ਨੇ ਇਹ ਤਾਂ ਛੱਡ ਦਿੱਤੀ, ਪਤੀ ਇਹਦਾ ਮਾਰ ਦਿੱਤਾ ਕਿਉਂਕਿ ਸ਼ਸਤਰ ਕੋਲ ਨਹੀਂ ਸਨ। ਇਸ ਕਰਕੇ ਆਖਿਆ ਸਾਰੀ ਸੰਗਤ ਸਾਡੇ ਬਚਨ ਨੂੰ ਪੱਕਾ ਪੱਲੇ ਬੰਨ ਲਓ, ਸਾਡਾ ਜਿਹੜਾ ਸਿੱਖ ਹੈ ਸ਼ਸਤਰਧਾਰੀ ਹੋਵੇ ਜੀ।
ਸੁਣਿਆ ਮੰਨਿਆ ਬਾਗ ਤੈਨ ਸ਼ਸਤਰ ਸੰਗਤੀ ਮਿਤ,
ਕਹਿੰਦੇ ਸੁਣਿਆ ਹੋਇਆ ਸਾਡਾ ਬਚਨ ਜਿਹੜਾ ਜਿਹਨੇ ਮੰਨ ਲਿਆ, ਜਿਹੜਾ ਸ਼ਸਤਰਾਂ ਨੂੰ ਨਿਤ ਆਪਣੇ ਸਰੀਰ ਦੇ ਨਾਲ ਅੰਗ ਸੰਗ ਰੱਖੇਗਾ।
ਲੜਦੀ ਸੰਗਤ ਗੁਰੂ ਕੀ ਸੁਣ ਪਿਖ ਸਤਿਗੁਰ ਦਿਆਲ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਨੇ ਸੁਣਿਆ ਸਤਿਗੁਰੂ ਜੀ ਦਿਆਲੂ ਹੋ ਕੇ ਬਖਸ਼ਾਂ ਕਰ ਰਹੇ ਹਨ ਜੀ।
ਵਾਰ ਭਗਵਤੀ ਪੜਨ ਕਰ ਸੰਗਤ ਤੁਰਕਨ ਸਾਲ,
ਮਹਾਰਾਜ ਨੇ ਆਖਿਆ ਫਿਰ ਸਾਡਾ ਸਿੱਖ ਚੰਡੀ ਦੀ ਵਾਰ ਦਾ ਪਾਠ ਕਰਨ ਵਾਲਾ ਹੋਵੇ, ਸ਼ਸਤਰਾਂ ਦੇ ਨਾਲ ਚੰਡੀ ਦੀ ਵਾਰ ਦਾ ਕੁਝ ਖਾਸ ਸਾਧ ਸੰਗਤ ਜੀ ਸੰਬੰਧ ਆ। ਆਪਾਂ ਪਿੱਛੇ ਵੀ ਕਥਾ ਵਿਚਾਰੀ ਸੀ, ਜੰਗ ਤੋਂ ਬਾਅਦ ਮਹਾਰਾਜ ਜੀ ਨੇ ਜਿਸ ਵੇਲੇ ਸ਼ਸਤਰ ਪੂਜਾ ਕੀਤੀ ਤੇ ਸਹਿਸਕ੍ਰਿਤੀ ਦੇ ਸਲੋਕ ਤੇ ਚੰਡੀ ਦੀ ਵਾਰ ਦਾ ਪਾਠ ਕੀਤਾ ਸੀ ਦਸਵੇਂ ਪਾਤਸ਼ਾਹ ਜੀ ਨੇ, ਇੱਥੇ ਫਿਰ ਉਹੀ ਬਚਨ ਆ ਗਿਆ। ਹਜ਼ੂਰ ਨੇ ਆਖਿਆ ਸਾਡਾ ਸਿੱਖ ਸ਼ਸਤਰਧਾਰੀ ਹੋਵੇ ਤੇ ਚੰਡੀ ਦੀ ਵਾਰ ਦਾ ਪਾਠ ਕਰਨ ਵਾਲਾ ਹੋਵੇ ਜੀ।
ਸਿੱਖ ਵਡਾਈ ਕਰਦੇ ਆਪ ਸ਼ਸਤਰ ਕਰੇ ਬਹੁ ਜੋਧ,
ਕਹਿੰਦੇ ਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਸ਼ਸਤਰਾਂ ਦੀ ਵਡਾਈ ਕੀਤੀ, ਆਖਿਆ ਇਹ ਸ਼ਸਤਰ ਯੁੱਧ ਵਿੱਚ ਜਾਨ ਬਚਾਉਣ ਵਾਲੇ ਤੇ ਪਰਉਪਕਾਰ ਕਰਨ ਵਾਲੇ ਬਣਦੇ ਹਨ ਜੀ।
ਤੁਰਕਣ ਸੋ ਵੱਤ ਆ ਗਿਆ ਸਭ ਸੰਗਤ ਕੋ ਕ੍ਰੋਧ।
ਕਹਿੰਦੇ ਮਹਾਰਾਜ ਜੀ ਦੇ ਬਚਨ ਸੁਣ ਕੇ ਸੰਗਤ ਵਿਚ ਇੰਨਾ ਵੀਰ ਰਸ ਆ ਗਿਆ, ਉਸੇ ਵੇਲੇ ਸਭ ਸੰਗਤ ਨੇ ਪ੍ਰਣ ਕੀਤਾ ਸ਼ਸਤਰ ਧਾਰੀ ਹੋਵਾਂਗੇ, ਮਹਾਰਾਜ ਤੁਹਾਡੇ ਸਿੱਖਾਂ ਦਾ ਵਿਰੋਧ ਕਰਨ ਵਾਲੇ ਤੁਰਕਾਂ ਦਾ ਮੁਕਾਬਲਾ ਕਰਾਂਗੇ ਜੀ।
ਬਾਤੀ ਹੋਵੇ ਮਰੇ ਮਾਰ ਕਰੇ ਪਿਆਨਾ ਨਾਕ।
ਕਹਿੰਦੇ ਨੇ ਓਂ ਸਾਧ ਸੰਗਤ ਜੀ, ਜੇ ਜੰਗ ਕਰਦਿਆਂ ਮਹਾਰਾਜ ਨੇ ਆਖਿਆ ਸ਼ਸਤਰਾਂ ਦੇ ਨਾਲ ਲੜਦਿਆਂ ਹੋਇਆ ਜੇ ਸ਼ਹੀਦ ਵੀ ਹੋ ਗਿਆ ਤੇ ਪਿਆਨਾ ਕਿੱਥੇ ਕਰੇਗਾ? ਸੱਚਖੰਡ ਨੂੰ ਹੀ ਜੀ।
ਬੜੋ ਹੌਸਲਾ ਜਾਗਤ ਕੋ ਹੋਵਤ ਸਿੱਖ ਗੁਰਵਾਕ।
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਧ ਸੰਗਤ ਜੀ ਸਿੱਖ ਸੰਗਤਾਂ ਦਾ ਬਹੁਤ ਹੌਸਲਾ ਵਧਿਆ ਹੈ।
ਪ੍ਰੀਤੋ ਪ੍ਰੀਤਾ ਮੀਤੋ ਮੀਤਾ ਲਗੇ ਹੋਣ ਤਬ ਲੋਗ।
ਪ੍ਰੀਤੋ ਪ੍ਰੀਤਾ ਮੀਤੋ ਮੀਤਾ, ਇਹ ਦੋ ਸਿੱਖੀ ਦੇ ਰਸਤੇ ਨੇ ਸਿੱਖੀ ਵਧਣ ਲਈ। ਕਹਿੰਦੇ ਨੇ ਸਾਡਾ ਸਿੱਖ ਦੂਸਰੇ ਸਿੱਖ ਨਾਲ ਪ੍ਰੇਮ ਕਰੇ ਤੇ ਉਹ ਵੀ ਪ੍ਰੇਮ ਵਿਚ ਆਣ ਕੇ ਸਿੱਖ ਬਣ ਜਾਏਗਾ। ਮੀਤੋ ਮੀਤਾ ਮਿੱਤਰਤਾ ਰੱਖੇ, ਇਉਂ ਸਾਧ ਸੰਗਤ ਜੀ ਪ੍ਰੇਮ ਕਰਨ ਕਰਕੇ ਸਿੱਖੀ ਚ ਵਾਧਾ ਹੁੰਦਾ। ਜੇ ਕੋਈ ਸਿੱਖ ਦੇਖੇ ਲਾਲ ਲਾਲ ਅੱਖਾਂ ਨਾਲ ਬਾਕੀਆਂ ਵਾਲੇ ਸਾਧ ਸੰਗਤ ਜੀ, ਫਿਰ ਸਿੱਖ ਕੌਣ ਬਣੇ? ਮਹਾਰਾਜ ਨੇ ਆਖਿਆ ਪ੍ਰੀਤੋ ਪ੍ਰੀਤਾ ਮੀਤੋ ਮੀਤਾ। ਨਿਤਾ ਪ੍ਰਤੀ ਸਿੱਖੀ ਦੇ ਵਧਣ ਦੇ ਦੋ ਵਸੀਲੇ ਨੇ, ਜਿਹਨੂੰ ਵੀ ਆਪਾਂ ਸਿੱਖੀ ਚ ਲੈ ਕੇ ਆਉਣਾ ਫਿਰ ਉਹਦੇ ਨਾਲ ਪ੍ਰੇਮ ਤਾਂ ਸਾਧ ਸੰਗਤ ਜੀ ਕਰਨਾ ਹੀ ਪਵੇਗਾ। ਇੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਜੀਵਨ ਦੀ ਮੈਨੂੰ ਇੱਕ ਘਟਨਾ ਚੇਤੇ ਆ ਗਈ। ਮਹਾਂਪੁਰਸ਼ ਸਾਧ ਸੰਗਤ ਜੀ ਪਹਿਲੀ ਵਾਰ ਬੰਬੇ ਗਏ, ਜਿਹੜੇ ਪੰਜਾਬ ਤੋਂ ਜਾ ਕੇ ਸਿੱਖ ਉੱਥੇ ਵਸੇ ਸਨ, ਸਾਰੇ ਡਰਾਈਵਰ, ਕਿਸੇ ਦਾ ਇੱਕ ਟਰੱਕ, ਕਿਸੇ ਦੇ ਦੋ, ਕੋਈ ਕਿਸੇ ਦੀ ਡਰਾਈਵਰੀ ਕਰਨ ਵਾਲਾ, ਤੇ ਡਰਾਈਵਰਾਂ ਨੂੰ ਸਾਧ ਸੰਗਤ ਜੀ ਇਹ ਅਲਾਮਤ ਹੁੰਦੀ ਹੈ ਕੋਈ ਦੁਨੀਆਂ ਦਾ ਨਸ਼ਾ ਉਹਨਾਂ ਨੇ ਛੱਡਿਆ ਹੀ ਨਹੀਂ ਹੁੰਦਾ। ਜਦੋਂ ਉੱਥੇ ਪਹੁੰਚੇ ਮਹਾਂਪੁਰਸ਼ ਤੇ ਕੋਈ ਸਿੱਖ ਦਿਸਿਆ ਹੀ ਨਾ, ਇੰਨਾ ਪਿਆਰ ਸਾਧ ਸੰਗਤ ਜੀ ਉਹਨਾਂ ਨਾਲ ਕੀਤਾ। ਅੱਜ ਵੀ ਜਦੋਂ ਜਥਾ ਉੱਥੇ ਜਾਂਦਾ ਤੇ ਉਹੀ ਜਿਹੜੇ ਡਰਾਈਵਰ ਨੇ ਸਾਰੇ ਹੁਣ ਸਾਧ ਸੰਗਤ ਜੀ ਵੱਡੇ ਵੱਡੇ ਗੁਰੂ ਘਰ ਬਣਾ ਕੇ ਉੱਥੇ ਬੈਠੇ, ਉਹਨਾਂ ਦੀਆਂ ਟਰਾਂਸਪੋਰਟਾਂ ਆਪਣੀ, ਤੇ ਮਹਾਂਪੁਰਸ਼ਾਂ ਨੇ ਕਿੱਦਾਂ ਲਿਆਂਦੇ ਪ੍ਰੇਮ ਪਿਆਰ ਨਾਲ। ਡਰਾਈਵਰ ਸਨ ਸਾਧ ਸੰਗਤ ਜੀ, ਕੋਈ ਕੇਸ ਨਹੀਂ ਸੀ ਉਹਨਾਂ ਨੇ ਰੱਖੇ ਹੋਏ, ਸਭ ਨਸ਼ੇ ਵਰਤ ਲੈਂਦੇ ਸਨ। ਜਦੋਂ ਗਏ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਕੱਲੇ ਇਕੱਲੇ ਨੂੰ ਜੱਫੀ ਪਾ ਕੇ ਆਖਿਆ, ਉਹਨਾਂ ਦਾ ਸੁਭਾਅ ਸੀ ਜੱਫੀ ਚ ਸਿੱਖ ਨੂੰ ਲੈ ਲੈਣਾ, ਉਹਨੂੰ ਕਹਿਣਾ ਮੈਂ ਤੈਨੂੰ ਕਿੱਦਾਂ ਦਾ ਲੱਗਦਾ, ਉਹਨੇ ਕਹਿਣਾ ਜੀ ਵੀ ਮਹਾਂਪੁਰਸ਼ ਬੜੀ ਚੜ੍ਹਦੀ ਕਲਾ ਜੀ ਬੜੀ, ਨਹੀਂ ਆਖਣਾ ਨੀ ਉਂਝ ਦੱਸ ਵੀ ਮੈਂ ਤੈਨੂੰ ਚੰਗਾ ਸਰੀਰ ਤੇ ਮੇਰਾ ਸਰੂਪ ਕਿੱਦਾਂ ਦਾ ਲੱਗਦਾ ਤੈਨੂੰ, ਵੀ ਵੇਖਣ ਨੂੰ ਬੁਰਾ ਲੱਗਦਾ ਕਿ ਚੰਗਾ ਸੋਭਦਾ। ਉਹਨਾਂ ਨੇ ਨਹੀਂ ਜੀ ਬੜਾ ਫੱਬਦਾ ਜੀ, ਤੁਹਾਡਾ ਤਾਂ ਬਹੁਤ ਸੋਹਣਾ ਬਾਣਾ ਪਾਇਆ ਸਾਰਾ ਕੁਝ, ਤੇ ਉਹਨਾਂ ਨੇ ਜੱਫੀ ਚ ਲੈ ਕੇ ਘੁੱਟ ਗਿਆ, ਕਹਿਣਾ ਫਿਰ ਤੈਨੂੰ ਚੰਗਾ ਨੀ ਲੱਗਦਾ, ਜੇ ਮੇਰਾ ਸਰੂਪ ਤੂੰ ਆਪਣੇ ਮੂੰਹੋਂ ਕਹਿੰਦਾ ਚੰਗਾ ਲੱਗਦਾ, ਸਰੀਰ ਤਾਂ ਮੇਰਾ ਵੀ ਤੇਰੇ ਵਰਗਾ, ਪੰਜਾਂ ਤੱਤਾਂ ਦਾ ਇਸੇ ਤਰ੍ਹਾਂ ਲਾਲ ਖੂਨ ਮੇਰੇ ਚੋਂ ਵੀ ਤੇਰੇ ਚ, ਹੱਥ ਮੂੰਹ ਅੱਖਾਂ ਨੱਕ ਪੈਰ ਸਭ ਕੁਝ ਤੇ ਤੇਰੇ ਵਰਗਾ ਹੀ ਆ ਨਾ, ਤੇ ਜਿਹੜਾ ਚੰਗਾ ਲੱਗਣ ਵਾਲੀ ਗੱਲ ਹੈ ਉਹ ਇਹਦਾ ਮਤਲਬ ਗੁਰੂ ਕੀ ਸਿੱਖੀ। ਤੇ ਫਿਰ ਇਹ ਮੇਰੀ ਬੇਨਤੀ ਵੀ ਜੇ ਮੇਰਾ ਸਰੂਪ ਤੈਨੂੰ ਚੰਗਾ ਲੱਗਦਾ ਤੇ ਤੂੰ ਵੀ ਇਸੇ ਵਿੱਚ ਹੀ ਆ ਜਾ। ਇਉਂ ਜੱਫੀ ਚ ਲੈ ਕੇ ਪਿਆਰ ਕਰਕੇ ਸਾਧ ਸੰਗਤ ਜੀ ਸਿੱਖੀ ਦਾ ਪ੍ਰਸ਼ਾਦ ਵੰਡਿਆ ਉੱਥੇ ਮਹਾਂਪੁਰਸ਼ਾਂ ਨੇ। ਕਹਿੰਦੇ ਪ੍ਰੀਤੋ ਪ੍ਰੀਤਾ ਮੀਤੋ ਮੀਤਾ, ਪਿਆਰ ਕਰਨ ਕਰਕੇ ਮਿੱਤਰਤਾ ਰੱਖਣ ਕਰਕੇ ਸਿੱਖੀ ਵਧਦੀ ਜਾਂਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀ।
ਭਲੇ ਬੁਰੇ ਬੇਤਾ ਦੁਰਾਏ ਕਹੂੰ ਹਰ ਕਹੂੰ ਸੋਗਾ।
ਕਹਿੰਦੇ ਜਿਹੜੇ ਬੁਰੇ ਸਾਧ ਸੰਗਤ ਜੀ ਹੁਣ ਉਹ ਘਟਦੇ ਜਾਂਦੇ ਤੇ ਭਲਿਆਂ ਦੀ ਗਿਣਤੀ ਵਧਦੀ ਜਾਂਦੀ, ਮਹਾਰਾਜ ਜੀ ਨੇ ਐਸਾ ਖਾਲਸਾ ਪੰਥ ਸਾਜ ਦਿੱਤਾ ਹੈ ਜੀ।
ਨਾਮ ਜਪੇ ਔਰ ਸਿਦਕ ਗੁਰ ਹੋਵੇ ਅਦਕ ਪ੍ਰਸਾਦ।
ਕਹਿੰਦੇ ਸਿਦਕ ਵਧਦਾ ਜਾਂਦਾ ਤੇ ਨਾਮ ਜਪਦੇ ਐਸੀ ਮਹਾਰਾਜ ਜੀ ਦੀ ਕਿਰਪਾ ਵਰਤੀ ਉਸ ਵੇਲੇ।
ਸ੍ਰੀ ਗੁਰ ਕੇ ਪਾਇਨ ਪਰੈ ਮਿਟੈ ਜਗਤ ਵਿਖਾਦ।
ਕਹਿੰਦੇ ਜਗਤ ਦੇ ਝਗੜੇ ਸਭ ਮਿਟਦੇ ਜਾਂਦੇ ਆ, ਮਹਾਰਾਜ ਜੀ ਦੇ ਆਣ ਕੇ ਚਰਨੀ ਲੋਕ ਲੱਗਦੇ ਤੇ ਖਾਲਸੇ ਦੀ ਗਿਣਤੀ ਵਧਦੀ ਜਾਂਦੀ ਹੈ ਜੀ।
ਸਾਲ ਪੱਤਰ ਸਤਿਗੁਰੂ ਜੀ ਸਿੱਖਣ ਦੇ ਦਿਆ ਨਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਲ ਪੱਤਰ ਸਿੱਖਾਂ ਨੂੰ ਦਿੰਦੇ, ਜਿਹਨਾਂ ਨੂੰ ਜੰਗ ਵਿੱਚ ਜ਼ਖਮ ਲੱਗ ਜਾਂਦੇ ਉਹਨਾਂ ਦੇ ਜ਼ਖਮ ਮਿਟਣ ਵਾਸਤੇ।
ਜ਼ਖਮ ਮਿਟੈ ਕਾਇਲ ਕਰੋ ਇਹ ਵਿਦ ਦਈ ਬਤਾਏ।
ਇਹ ਜ਼ਖਮ ਮਿਟਣ ਵਾਸਤੇ ਸਾਧ ਸੰਗਤ ਜੀ ਇੱਕ ਖਾਸ ਵਿਧੀ ਨਾਲ ਤਿਆਰ ਕੀਤੀ ਹੋਈ, ਤੁਸੀਂ ਸਮਝ ਲਓ ਵੀ ਮਲਮ ਸੀ ਜਿਹਨੂੰ ਸਾਲ ਪੱਤਰ ਕਹਿੰਦੇ ਸਨ, ਜਿਹੜਾ ਕੁਝ ਕੁ ਸਮੇਂ ਦੇ ਵਿੱਚ ਹੀ ਇਉਂ ਜਾਣ ਲਓ ਵੀ ਜੇ ਜ਼ਖਮ ਨੂੰ ਇੱਕ ਮਹੀਨੇ ਚ ਆਰਾਮ ਆਉਣਾ ਤੇ ਇਹ ਇੱਕ ਦਿਨ ਚ ਤੰਦਰੁਸਤ ਕਰ ਦਿੰਦਾ ਸੀ। ਇਸ ਤਰ੍ਹਾਂ ਦੀ ਵਿਧੀ ਸੀ ਮਹਾਰਾਜ ਜੀ ਕੋਲੇ ਸਾਲ ਪੱਤਰ ਦੇ।
ਸਾਲ ਸਿਕੰਦਰ ਗੁਰਮੁਖਾ ਆਯੂ ਵਿੱਚ ਪੰਜਾਬ।
ਇਹ ਸਾਲ ਪੱਤਰ ਦੀ ਵਿਦਿਆ ਆਈ ਕਿੱਥੋਂ ਸੀ? ਕਹਿੰਦੇ ਇੱਕ ਸਾਧ ਸੰਗਤ ਜੀ ਸ਼ਾਹ ਸਿਕੰਦਰ ਨਾਂ ਦਾ ਇੱਕ ਵੈਦ ਬਹੁਤ ਵੱਡਾ ਗੁਰਮ ਦੇਸ਼ ਤੋਂ ਆਇਆ ਸੀ ਇੱਥੇ ਚੱਲ ਕੇ ਮਦਰ ਧਰਤੀ ਤੇ।
ਤਿੰਨ ਕਰ ਅਲਮੀ ਤਾਲਬ ਕੋ ਤਾਲਬ ਕੀਨ ਸ਼ਿਤਾਬ।
ਉਹਦੇ ਕੋਲ ਉਸ ਵੈਦ ਕੋਲ ਸਾਲ ਪੱਤਰ ਦਾ ਸਾਧ ਸੰਗਤ ਜੀ ਇਲਮ ਸੀ ਤੇ ਉਹਦੇ ਕੋਲੋਂ ਸਿੱਖਣ ਵਾਸਤੇ ਬਹੁਤ ਵਿਦਿਆਰਥੀ ਉਹਦੇ ਕੋਲ ਰਹਿੰਦੇ ਸਨ।
ਵਿਦਿਆ ਤਿਸਕੇ ਸਾਧਨ ਇਹ ਪੀਤੇ ਵਰਖ ਪਚਾਸ।
ਉਸ ਦੇ ਕੋਲ ਉਸ ਸ਼ਾਹ ਸਿਕੰਦਰ ਦੇ ਕੋਲ ਸਾਧ ਸੰਗਤ ਜੀ ਇਹ ਵਿਦਿਆ ਸੀ ਸਾਲ ਪੱਤਰ ਤਿਆਰ ਕਰਨ ਦੀ, ਤੇ 50 ਸਾਲ ਉਹ ਮਦਰ ਦੇਸ਼ ਦੀ ਧਰਤੀ ਤੇ ਰਿਹਾ। ਕਿੱਥੇ ਰਿਹਾ ਸੀ? ਲੁਧਿਆਣੇ ਲਿਖਿਆ ਵਿਦਵਾਨਾਂ ਨੇ, ਲੁਧਿਆਣੇ ਵਿਚ ਰਿਹਾ ਉਹ ਸ਼ਾਹ ਸਿਕੰਦਰ ਆਣ ਕੇ।
ਲੁਧਕ ਨਗਰ ਮੈਂ ਵਾਸ ਹੋਇਆ ਸੱਤ ਵਸਤ ਚਾਹੇ ਤਾਸ।
ਲੁਧਕ ਨਗਰ ਲੁਧਿਆਣੇ ਨੂੰ ਸਾਧ ਸੰਗਤ ਜੀ ਕਹਿੰਦੇ ਆ। ਕਹਿੰਦੇ 50 ਸਾਲ ਤੱਕ ਉਹ ਉੱਥੇ ਰਿਹਾ ਤੇ ਬਹੁਤ ਸਾਰੇ ਲੋਕ ਉਹਦੇ ਕੋਲੋਂ ਇਹ ਵਿਦਿਆ ਸਿੱਖਣ ਵਾਸਤੇ ਗਏ ਸਨ। ਵੈਦ ਸੀ ਬਹੁਤ ਸਿਆਣਾ ਉਹ।
ਰਹੀ ਪਰਖ ਵੈ ਮਿਲੂ ਤਬ ਸਰ ਰਵਾਲ ਕੇ ਸਾਥ।
ਜਦੋਂ 1 ਸਾਲ ਦੀ ਸਾਧ ਸੰਗਤ ਜੀ ਉਹਦੀ ਉਮਰ ਰਹਿ ਗਈ ਸੀ ਸਾਧ ਸਿਕੰਦਰ ਦੀ, ਉਸ ਵੇਲੇ ਉਹਦੇ ਮਨ ਚ ਬਰਾਗ ਆਇਆ। ਉਹਨੇ ਕਿਹਾ ਵੈਦ ਤਾਂ ਮੈਂ ਬਹੁਤ ਵੱਡਾ, ਪਰਪਕਾਰ ਵੀ ਦੁਨੀਆਂ ਉੱਤੇ ਬਹੁਤ ਕੀਤੇ, ਪਰ ਪਰਮਾਤਮਾ ਦਾ ਅਨੁਭਵ ਮੈਨੂੰ ਅੱਜ ਤੱਕ ਨਹੀਂ ਹੋਇਆ। ਐਸਾ ਮਨ ਚ ਬਰਾਗ ਆਇਆ, ਸਭ ਕੁਝ ਛੱਡ ਛਡਾ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਉਹ ਜੀ।
ਵਰਕ ਰਹੋ ਮਰਨੇ ਸਮੇਂ ਦੀਨਸ ਵਿਦਿਆ ਪਾਥ।
ਉਹਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਸਾਧ ਸੰਗਤ ਜੀ ਜਿਹੜੀ ਵਿਦਿਆ ਸੀ ਇਹ ਗੁਰੂ ਘਰ ਵਿੱਚ ਸਰਧਾ ਨਾਲ ਦਿੱਤੀ ਸੀ ਸਾਲ ਪੱਤਰ ਦੀ, ਜਿਸ ਮਲਮ ਨੂੰ ਲਾਉਣ ਕਰਕੇ ਬਹੁਤ ਛੇਤੀ ਜ਼ਖਮਾਂ ਨੂੰ ਆਰਾਮ ਆ ਜਾਂਦਾ ਸੀ ਜੀ।
ਕਹਿੰਦੇ ਵਿਦਿਆ ਗੁਰੂ ਘਰ ਸਾਲ ਪੱਤਰ ਕੀ ਆਏ।
ਕਹਿੰਦੇ ਉੱਥੋਂ ਗੁਰੂ ਘਰ ਵਿੱਚ ਸਾਧ ਸੰਗਤ ਜੀ ਸਾਲ ਪੱਤਰ ਦੀ ਵਿਦਿਆ ਆਈ ਸੀ।
ਕੈਸੋ ਕਾਇਲ ਵੱਡੋ ਹੋਏ ਲੱਗੇ ਤਾਂ ਸੁਖ ਪਾਏ।
ਕਹਿੰਦੇ ਕਿੱਡਾ ਵੱਡਾ ਜ਼ਖਮ ਹੋਵੇ ਤੇ ਸਾਲ ਪੱਤਰ ਉਹਦੇ ਉੱਤੇ ਲਾ ਦਿੱਤਾ ਜਾਵੇ, ਮੇੜ ਦਿੰਦਾ ਸੀ ਉਸੇ ਵੇਲੇ ਸਾਧ ਸੰਗਤ ਜੀ। ਉਵੇਂ ਸਾਲ ਪੱਤਰ ਆਮ ਹੋਰ ਥਾਵਾਂ ਤੇ ਵੀ ਚੱਲਦਾ ਸੀ, ਪਰ ਅਸਲ ਵਿੱਚ ਇਸ ਵੈਦ ਦੇ ਕੋਲੇ ਸਾਧ ਸੰਗਤ ਜੀ ਸਾਲ ਪੱਤਰ ਦੀ ਇੱਕ ਖਾਸ ਵਿਧੀ ਸੀ ਜਿਸ ਦਾ ਕਿਸੇ ਨੂੰ ਨਹੀਂ ਸੀ ਪਤਾ। ਕਹਿੰਦੇ ਮਹਾਰਾਜ ਦੇ ਚਰਨਾਂ ਵਿੱਚ ਬਹੁਤ ਵਿਦਿਆਰਥੀ ਉਹਦੇ ਪਿੱਛੇ ਪਿੱਛੇ ਫਿਰਦੇ ਸਨ, ਉਹਦੇ ਕੋਲੋਂ ਵੈਦਗੀ ਦੀ ਵਿਦਿਆ ਲੈਂਦੇ ਵੀ ਸਾਨੂੰ ਦੱਸ ਦੇਵੇਗਾ। 50 ਸਾਲ ਲੁਧਿਆਣੇ ਰਹਿ ਕੇ ਵੀ ਸਾਧ ਸੰਗਤ ਜੀ ਉਹਨੇ ਇਹ ਕਿਸੇ ਨੂੰ ਗੁਣ ਨਾ ਦੱਸਿਆ, ਪਰ ਜਦੋਂ ਉਹਦੇ ਮਨ ਚ ਬਰਾਗ ਆਇਆ ਕਲਗੀਧਰ ਪਾਤਸ਼ਾਹ ਜੀ ਦੇ ਚਰਨੀ ਜਾ ਕੇ ਲੱਗਾ ਤੇ ਸਰੀਰ ਛੱਡਣ ਤੋਂ ਪਹਿਲਾਂ ਉਹਨੇ ਇਹ ਸਾਲ ਪੱਤਰ ਦੀ ਜਿਹੜੀ ਇੱਕ ਵਿਸ਼ੇਸ਼ ਵਿਧੀ ਸੀ ਉਹ ਦਿੱਤੀ। ਕਹਿੰਦੇ ਜਿਸ ਦੇ ਲੱਗਣ ਕਰਕੇ ਜ਼ਖਮ ਕਿੱਡਾ ਵੱਡਾ ਡੂੰਘਾ ਸਾਧ ਸੰਗਤ ਜੀ ਜ਼ਖਮ ਹੋਵੇ ਮਿਟ ਜਾਂਦਾ ਸੀ ਉਹ ਵੀ ਉਸੇ ਵੇਲੇ।
ਸਿੱਖਣੀ ਮਸਤਕ ਟੇਕ ਕੇ ਪਾਏ ਕਾਮਨਾ ਜਾਚ।
ਉਹ ਜਿਹੜੀ ਸਿੱਖਣੀ ਰੋਂਦੀ ਹੋਈ ਆਈ ਸੀ ਮਹਾਰਾਜ ਦੇ ਚਰਨਾਂ ਵਿੱਚ, ਉਹਨੇ ਮੱਥਾ ਟੇਕਿਆ, ਹੌਸਲਾ ਫੜ ਲਿਆ। ਮਹਾਰਾਜ ਨੇ ਆਖਿਆ ਸ਼ਸਤਰ ਧਾਰਨ ਕਰੋ, ਤੇਰਾ ਸਿੱਖ ਸੱਚਖੰਡ ਹੀ ਗਿਆ, ਕੋਈ ਨੀ ਸਰੀਰ ਛੱਡ ਗਿਆ, ਪਰ ਅਸਲ ਵਿੱਚ ਇਸ ਕਰਕੇ ਉਹਦੇ ਕੋਲੇ ਸ਼ਸਤਰ ਨਹੀਂ ਸਨ। ਸਾਡੇ ਸਿੱਖ ਦੀ ਨਿਸ਼ਾਨੀ ਇਹ ਜੀ।
ਗਈ ਆਪਣੇ ਦੇਸ਼ ਕੋ ਜਪਤ ਰਹੀ ਗੁਰ ਸਾਚ।
ਜਲਾਲਾਬਾਦ ਦੀ ਰਹਿਣ ਵਾਲੀ ਸੀ, ਅੰਮ੍ਰਿਤ ਛਕ ਕੇ ਸ਼ਸਤਰਧਾਰੀ ਹੋ ਕੇ ਸਾਧ ਸੰਗਤ ਜੀ ਉਹ ਸਿੱਖਣੀ ਆਪਣੇ ਦੇਸ਼ ਨੂੰ ਚਲੀ ਗਈ, ਗੁਰੂ ਗੁਰੂ ਜਪਦੀ ਹੋਈ ਬੜੇ ਆਨੰਦ ਨਾਲ ਜੀ।
ਨਿਤਪ੍ਰਤ ਗੁਰ ਉਪਦੇਸ਼ ਹੀ ਸੁਖ ਸਾਧਨ ਕੇ ਮੁਖ।
ਕਹਿੰਦੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਸੁਖ ਦੇਣ ਵਾਲਾ ਉਪਦੇਸ਼ ਦੇ ਰਹੇ ਹਨ।
ਸੁਖੋਂ ਪਾਏ ਕਲਿਆਣ ਕੋ ਕਰੇ ਨਿਵਾਰਨ ਦੁੱਖ।
ਸਾਰੇ ਦੁੱਖਾਂ ਦੀ ਨਿਵਿਰਤੀ ਤੇ ਸੁਗਮ ਪਾਏ ਕਲਿਆਣ ਕੋ, ਸੁਗਮ ਹੁੰਦਾ ਸੌਖਾ। ਕਹਿੰਦੇ ਬਹੁਤ ਪੱਧਰਾ ਕਲਿਆਣ ਦਾ ਰਸਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ। ਸਤਿਗੁਰ ਸ਼ਬਦ ਸ਼ਬਦ ਹੈ, ਸਤਿਗੁਰ ਪਦਰ ਮੁਕਤ ਜਨਾਵੇ ਗੋ। ਗੁਰੂ ਸਾਹਿਬ ਜੀ ਦੇ ਬਚਨ ਕਹਿੰਦੇ ਕਲਿਆਣ ਦੇ ਰਸਤੇ ਤਾਂ ਪਹਿਲਾਂ ਵੀ ਪ੍ਰਚਲਿਤ ਸਨ, ਪਰ ਸਨ ਬਹੁਤ ਕਠਿਨ। ਕਿਸੇ ਨੂੰ ਪੁੱਠੇ ਲਟਕਣਾ ਪੈਂਦਾ ਸੀ, ਕੋਈ ਇੱਕ ਪੈਰ ਦੇ ਭਾਰ, ਕਿਸੇ ਨੇ ਸਰਦੀਆਂ ਚ ਜਲ ਧਾਰੇ ਕਰਨੇ, ਕਿਸੇ ਨੇ ਗਰਮੀਆਂ ਚ ਧੂਣੀਆਂ ਤਪਾਉਣੀਆਂ, ਤੇ ਆਖਣਾ ਇਹ ਕਲਿਆਣ ਦਾ ਰਸਤਾ। ਮਹਾਰਾਜ ਨੇ ਆਖਿਆ ਨਹੀਂ, ਇਹ ਕਲਿਆਣ ਦਾ ਰਸਤਾ ਨਹੀਂ, ਇਹਦੇ ਨਾਲ ਤਾਂ ਕਲਿਆਣ ਤੇ ਸਾਰੇ ਲੈ ਹੀ ਨਹੀਂ ਸਕਦੇ। ਕਿੰਨੇ ਕੁ ਪਰਸੈਂਟ ਲੋਕ ਨੇ ਸਾਧ ਸੰਗਤ ਜੀ ਕੋਈ ਜਿਹੜਾ ਸਰਦੀਆਂ ਚ ਜਲ ਧਾਰਾ ਕਰ ਸਕਦਾ, ਗਰਮੀਆਂ ਚ ਧੂਣੀਆਂ ਤਪਾਵੇ ਕੋਈ ਪੁੱਠਾ ਲਟਕੇ? ਮਹਾਰਾਜ ਨੇ ਜਿਹੜਾ ਕਲਿਆਣ ਦਾ ਰਸਤਾ ਦੱਸਿਆ ਕਹਿੰਦੇ ਸੁਗਮ, ਸਭ ਤੋਂ ਸੌਖਾ। ਸਤਿਗੁਰ ਸ਼ਬਦ ਸ਼ਬਦ ਹੈ, ਸਤਿਗੁਰ ਪਾਦਰ ਮੁਕਤ ਜਨਾਵੇ ਗੋ। ਕਹਿੰਦੇ ਗੁਰੂ ਦੇ ਸ਼ਬਦ ਦਾ ਆਸਰਾ ਲਓ, ਗੁਰਮੁਖੋ ਗੁਰੂ ਦੇ ਬਚਨਾਂ ਨੂੰ ਚੇਤੇ ਰੱਖੋ, ਸਿੱਧੇ ਕਲਿਆਣ ਨੂੰ ਪ੍ਰਾਪਤ ਹੋਵੋਗੇ।
ਸੂਖਮ ਮਤ ਨੇ ਪੜਨ ਮੈਂ ਤਵੀ ਸ਼ਰਵਣ ਮਝਾਰ।
ਫਿਰ ਇੱਕ ਹੋਰ ਬਚਨ ਬਹੁਤ ਕਮਾਲ ਦਾ ਆ ਗਿਆ, ਕਹਿੰਦੇ ਸੂਖਮ ਮਤ ਨੇ ਪੜਨ ਮੈਂ। ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਪਰ ਮਹਾਰਾਜ ਨੇ ਆਖਿਆ ਜਿਹੜਾ ਨਹੀਂ ਪੜ੍ਹ ਸਕਦਾ, ਹੋ ਸਕਦਾ ਕਿਸੇ ਕੋਲੇ ਪੜ੍ਹਨ ਦੀ ਵਿਦਿਆ ਨਾ ਹੋਵੇ। ਕਹਿੰਦੇ ਨੇ ਤਿਮ ਹੀ ਸ਼ਰਵਣ ਮਝਾਰ, ਓਨਾ ਹੀ ਫਲ ਕੰਨਾਂ ਨਾਲ ਸੁਣਦਾ ਹੈ। ਉਵੇਂ ਕਹਿੰਦੇ ਸੂਖਮ ਮਤ ਹੋਵੇ, ਸਾਡੇ ਸਿੱਖ ਦੀ ਬਾਣੀ ਪੜ੍ਹੇ। ਆਪਾਂ ਕੱਲ ਵਿਚਾਰ ਕੀਤੀ ਸੀ ਗੁਰਮੁਖੀ ਅੱਖਰਾਂ ਦਾ ਅਭਿਆਸ ਕਰੇ, ਮਹਾਰਾਜ ਨੇ ਆਖਿਆ ਸੀ। ਕਿਸੇ ਕਾਰਨ ਕਰਕੇ ਗੁਰਮੁਖੀ ਅੱਖਰਾਂ ਦਾ ਅਭਿਆਸ ਨਹੀਂ ਕਰ ਸਕਿਆ, ਹਜ਼ੂਰ ਕਹਿੰਦੇ ਫਿਰ ਓਨੀ ਸ਼ਰਧਾ ਨਾਲ ਸੁਣ ਲਵੇ, ਸੁਣਨ ਦਾ ਫਲ ਵੀ ਓਨਾ ਹੀ ਮਿਲੇਗਾ ਜੀ।
ਕਰਨ ਜੰਗ ਤਿੰਨ ਪ੍ਰਤ ਕਾ ਹੈ ਸੁਰਪੁਰ ਵਸੈ ਜੁਝਾਰ।
ਜੇ ਜੰਗ ਕਰਨ ਦੀ ਲਾਲਸਾ ਹੋਵੇ ਮਨ ਵਿੱਚ, ਧਰਮ ਯੁੱਧ ਕਰਨ ਦਾ, ਜੰਗ ਕਰਨ ਦਾ ਅਰਥ ਇਹ ਨੀ ਵੀ ਲੋਕਾਂ ਦੀ ਧਰਤੀ ਮਲਣ ਵਾਸਤੇ ਸ਼ਸਤਰ ਕੱਢੀ ਫਿਰੇ, ਧਰਮ ਯੁੱਧ ਕਰਨ ਦਾ ਚਾਹ ਹੋਵੇ ਮਹਾਰਾਜ ਦੇ ਸਿੱਖਾਂ ਦੇ ਮਨ ਵਿੱਚ ਜੀ।
ਪੀਠ ਦੇਣ ਕਰ ਪ੍ਰਾਣ ਪ੍ਰੇ ਕਾਤਰ ਸ਼ੁਭ ਮਤਹੀਨ।
ਇਹ ਵੀ ਆਖ ਦਿੱਤਾ ਵੀ ਗੁਰਮੁਖੋ ਸ਼ਸਤਰ ਗਲ ਵਿੱਚ ਹੋਣ, ਧਰਮ ਯੁੱਧ ਚੱਲਦਾ ਹੋਵੇ, ਤੇ ਜਿਹੜਾ ਲੜਾਈ ਦੇ ਮੈਦਾਨ ਵਿੱਚੋਂ ਪਿੱਠ ਦੇ ਕੇ ਭੱਜ ਜਾਵੇ, ਮਹਾਰਾਜ ਨੇ ਆਖਿਆ ਮੈਂ ਉਸ ਸਿੱਖ ਨੂੰ ਮੂੰਹ ਨਹੀਂ ਲਾਉਂਦਾ ਕਦੇ ਵੀ ਜੀ।
ਆਪ ਪਲਾਵੇ ਅਪਰ ਕਹਿ ਧੀਰਜ ਕਰਤਾ ਸ਼ੀਨ।
ਤੇ ਆਪ ਭੱਜ ਜਾਵੇ, ਦੂਸਰਿਆਂ ਦਾ ਵੀ ਮਹਾਰਾਜ ਕਹਿੰਦੇ ਹੌਸਲਾ ਡੇਕ ਦੇਵੇ, ਐਸੇ ਸਿੱਖ ਨੂੰ ਮੈਂ ਪ੍ਰਵਾਨ ਨਹੀਂ ਕੀਤਾ ਕਦੇ।
ਬਹੁ ਪਾਪਨ ਵਲ ਪਹੁਤਾ ਪਰ ਨਰਕ ਮੈਂ ਸੋਏ।
ਇਹੋ ਜਿਹੜਾ ਲੜਾਈ ਦੇ ਮੈਦਾਨ ਵਿੱਚ ਕਾਤਰ ਹੋ ਕੇ ਭੱਜ ਜਾਵੇ ਤੇ ਬਾਕੀ ਫੌਜ ਦਾ ਹੌਸਲਾ ਸਾਧ ਸੰਗਤ ਜੀ ਡੇਗਣ ਵਾਲਾ ਹੋਵੇ, ਕਹਿੰਦੇ ਮਰ ਕੇ ਨਰਕਾਂ ਨੂੰ ਜਾਵੇਗਾ ਉਹ।
ਪਾਏ ਭਾਂਜ ਰਜ ਭਾਜ ਕੇ ਧਰਮ ਪ੍ਰਹਾਰੀ ਹੋਏ।
ਜਿਹੜਾ ਲੜਾਈ ਦੇ ਮੈਦਾਨ ਵਿੱਚ ਭਾਂਜ ਪਾ ਦੇਵੇ ਨਾ ਬਾਕੀ ਫੌਜ ਨੂੰ ਵੀ, ਇੱਕ ਨੀਤੀ ਹੁੰਦੀ ਸਾਧ ਸੰਗਤ ਜੀ, ਉਵੇਂ ਕੁਝ ਵੈਰੀਆਂ ਵੱਲੋਂ ਕੀਤੀ ਜਾਂਦੀ ਸੀ, ਆਪਣੇ ਕੁਝ ਬੰਦੇ ਭੇਸ ਬਦਲ ਕੇ
ਦੁਸ਼ਮਣ ਦੀ ਫੌਜ ਵਿਚ ਭੇਜ ਦੇਣੇ ਤੇ ਉਹਨਾਂ ਨੂੰ ਸਿਖਾਇਆ ਇਹ ਹੋਣਾ ਵੀ ਜਦੋਂ ਜੰਗ ਚੰਗੀ ਤਰ੍ਹਾਂ ਭੱਖ ਜਾਵੇਗਾ ਮੱਚ ਜਾਵੇ ਤੁਸਾਂ ਲੜਾਈ ਦੇ ਮੈਦਾਨ ਚੋਂ ਭੱਜ ਜਾਣਾ। ਇਹ ਨੀਤੀ ਸੀ ਵੀ ਜਦੋਂ ਕੁਝ ਕੁ ਬੰਦੇ ਭੱਜਣ ਬਾਕੀ ਡਰ ਕੇ ਸਾਧ ਸੰਗਤ ਜੀ ਨਾਲ ਭੱਜ ਤੁਰਦੇ, ਹੌਸਲਾ ਡਿੱਗ ਪੈਂਦਾ ਬੰਦੇ ਦਾ ਲੜਨ ਤੋਂ। ਮਹਾਰਾਜ ਕਹਿੰਦੇ ਜਿਹੜਾ ਭਾਂਜ ਦੇਣ ਵਾਲਾ ਸਿੱਖ ਹੈ ਉਹਨੂੰ ਮੈਂ ਕਦੇ ਪਸੰਦ ਨਹੀਂ ਕਰਦਾ ਜੀ।
ਜੰਗ ਵਿਖੇ ਨਾ ਸੰਗ ਲਿਓ ਸੰਗ ਜੇ ਰਹੇ ਪਿਛਾਰ,
ਕਹਿੰਦੇ ਜੰਗ ਵੇਲੇ ਜਿਹੜਾ ਪਛਾੜੀ ਰਹਿਣ ਵਾਲਾ ਉਹਨੂੰ ਲੈ ਕੇ ਜੰਗ ਕਰਨਾ ਹੀ ਨਹੀਂ ਚਾਹੀਦਾ। ਜੰਗ ਵਿਖੇ ਨਾ ਸੰਗ ਲਿਓ, ਮਹਾਰਾਜ ਕਹਿੰਦੇ ਉਸ ਨੂੰ ਸੰਗੀ ਕਦੀ ਨਾ ਬਣਾਓ ਜਿਹੜਾ ਪਿੱਛੇ ਨੂੰ ਪੈਰ ਪੁੱਟਣ ਵਾਲਾ ਹੋਵੇ ਜੀ।
ਯੋਧਾ ਅਗਰ ਵਧੇ ਅੜਕ ਨਿਰਭੈ ਧੀਰਜ ਧਾਰ,
ਜਿਹੜਾ ਅੱਗੇ ਹੀ ਅੱਗੇ ਪੈਰ ਜੰਗ ਚ ਕਰਨ ਵਾਲਾ ਹੋਵੇ, ਨਿਰਭੈ ਹੋਵੇ, ਧੀਰਜ ਧਾਰੀ ਹੋਵੇ, ਐਸੇ ਯੋਧੇ ਨੂੰ ਲੈ ਕੇ ਜੰਗ ਕਰਨਾ ਚਾਹੀਦਾ ਹੈ।
ਉੱਤਮ ਮਾਧਮ ਆਦਮ ਹੈ ਯੋਧਾ ਤਿੰਨ ਪ੍ਰਕਾਰ,
ਸਤਿਗੁਰੂ ਜੀ ਨੇ ਆਖਿਆ ਤਿੰਨ ਪ੍ਰਕਾਰ ਦੇ ਯੋਧੇ ਹੁੰਦੇ ਗੁਰਮੁਖੋ, ਇੱਕ ਉੱਤਮ, ਇੱਕ ਮੱਧਮ ਤੇ ਇੱਕ ਅਦਮ। ਤਿੰਨਾਂ ਯੋਧਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਆਖਿਆ ਕਰਕੇ ਦੱਸਣਗੇ, ਪ੍ਰੇਮ ਨਾਲ ਸੁਣੋ ਜੀ।
ਅਭਿਆਸ ਸ਼ਾਸਤਰ ਨਹਾਤਨੋ ਨਿਤ ਪ੍ਰਤ ਬਾਰੰਬਾਰ,
ਅਭਿਆਸ ਸ਼ਾਸਤਰਾਂ ਦਾ ਅਭਿਆਸ ਕਰਦਾ ਹੋਵੇ, ਰੋਜ਼ ਵਾਰ ਵਾਰ ਸ਼ਾਸਤਰਾਂ ਦਾ ਅਭਿਆਸ ਕਰਦਾ ਹੋਵੇ। ਨਿਸ਼ਾਨੀ ਦੱਸਣ ਲੱਗੇ ਪਹਿਲਾਂ ਅਧਮ ਸੂਰਮੇ ਦੀ, ਫਿਰ ਦੱਸਣਗੇ ਸਾਧ ਸੰਗਤ ਜੀ ਮੱਧਮ ਸੂਰਮੇ ਦੀ, ਫਿਰ ਸਤਿਗੁਰੂ ਜੀ ਦੱਸਣਗੇ ਉੱਤਮ ਸੂਰ ਹੈ ਤਿੰਨੇ ਸੂਰਮੇ। ਪਰ ਮਹਾਰਾਜ ਕਹਿੰਦੇ ਪਹਿਲੇ ਸੂਰਮੇ ਦੀ ਨਿਸ਼ਾਨੀ ਸੁਣੋ, ਸ਼ਾਸਤਰਾਂ ਦਾ ਵਾਰ ਵਾਰ ਅਭਿਆਸ ਕਰਦਾ ਹੋਵੇ ਉਹ।
ਠੀਕ ਹੈ, ਜੰਗ ਲੜਦਾ ਰਹੇ ਬਾਮ ਦਾਹਣੇ ਹੋਏ,
ਲੜਾਈ ਦੇ ਮੈਦਾਨ ਵਿਚ ਟੇਕੇ ਲੜੇ, ਖੱਬੇ ਸੱਜੇ ਹੋ ਕੇ ਆਪਣਾ ਦਾਅ ਬਚਾ ਕੇ ਲੜਨ ਵਾਲਾ ਹੋਵੇ ਉਹ।
ਸਨਮੁਖ ਕੇ ਹਾਲ ਮੈਂ ਸਦਰ ਨਸੈ ਜੋਏ,
ਸਨਮੁਖ ਹੋ ਕੇ ਲੜੇ, ਨਸੇ ਨਾ ਕਦੇ ਲੜਾਈ ਦੇ ਮੈਦਾਨ ਵਿਚੋਂ।
ਠੀਕ ਹੈ, ਜੰਗ ਮੈਂ ਅਗਰ ਵੱਧ ਮਾਰੇ ਰਿਪ ਕੋ
ਸਾਧ ਸੰਗਤ ਜੀ ਅਦਮ ਸੂਰਮਾ, ਕਹਿੰਦੇ ਸ਼ਾਸਤਰਾਂ ਦਾ ਅਭਿਆਸੀ ਹੋਵੇ, ਸੱਜਾ ਖੱਬਾ ਬਚਾ ਕੇ ਲੜਨ ਵਾਲਾ ਹੋਵੇ ਤੇ ਭੱਜੇ ਨਾ, ਉਹ ਅਦਮ ਸੂਰਮਾ ਸੀ। ਕਹਿੰਦੇ ਹੁਣ ਦੂਜਾ ਸੂਰਮਾ ਸੁਣੋ, ਜਿਹੜਾ ਮੱਧਮ ਸੂਰਮਾ, ਉਹ ਵੀ ਟੇਕੇ ਲੜਾਈ ਦੇ ਮੈਦਾਨ ਵਿਚ ਲੜਦਾ ਹੋਵੇ, ਪਰ ਇੱਕ ਗੁਣ ਉਹਦੇ ਚ ਇਹ ਹੋਵੇ ਵੀ ਅੱਗੇ ਵੱਧ ਕੇ ਮਾਰਨਾ ਜਾਣਦਾ ਹੋਵੇ ਵੈਰੀ ਨੂੰ। ਪਹਿਲੇ ਸੂਰਮੇ ਚ ਇਹ ਨੀ ਮਹਾਰਾਜ ਨੇ ਗੁਣ ਦੱਸਿਆ, ਕਹਿੰਦੇ ਸ਼ਾਸਤਰਾਂ ਦਾ ਅਭਿਆਸੀ ਹੋਵੇ, ਆਪਣਾ ਦਾਅ ਬਚਾ ਕੇ ਲੜਨਾ ਜਾਣਦਾ ਹੋਵੇ ਤੇ ਭੱਜੇ ਨਾ, ਪੈਰ ਟਿਕਾ ਕੇ ਲੜੇ, ਉਹ ਹੋ ਗਿਆ ਅਦਮ ਸੂਰਮਾ। ਲੜੇ ਲੜਾਈ ਦੇ ਮੈਦਾਨ ਵਿਚ ਪੂਰੀ ਸੂਰਮਗਤੀ ਨਾਲ ਤੇ ਅੱਗੇ ਵੱਧ ਕੇ ਵੈਰੀ ਨੂੰ ਮਾਰਨ ਦਾ ਹੌਸਲਾ ਰੱਖਦਾ ਹੋਵੇ, ਇਹ ਹੁਣ ਮੱਧਮ ਸੂਰਮੇ ਦੀ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਵਿਆਖਿਆ ਜੀ।
ਮੱਧਮ ਯੋਧਾ ਜਾਨੀਏ ਪਰ ਦਲ ਦੇ ਚਲਾਏ,
ਕਹਿੰਦੇ ਨੇ ਮੱਧਮ ਯੋਧਾ ਜੀ ਉਹ ਸੂਰਮਾ ਜਿਹੜਾ ਪਰ ਦਲ ਦੇ ਚਲਾਏ, ਪਰਾਏ ਵੈਰੀ ਦੇ ਦਲ ਨੂੰ ਸਾਧ ਸੰਗਤ ਜੀ ਭਜਾਉਣ ਦੀ ਹਿੰਮਤ ਰੱਖਦਾ ਹੋਵੇ ਅੱਗੇ ਵੱਧ ਕੇ, ਉਹ ਮੱਧਮ ਸੂਰਮਾ ਹੈ।
ਭਾਜੋ ਪਰ ਦਲ ਦੇ ਕੈ ਦੈ ਤ੍ਰਿਤ ਸਭ ਨਾ ਟਰਾਏ,
ਕਹਿੰਦੇ ਨੇ ਜਿਹੜਾ ਸਾਧ ਸੰਗਤ ਜੀ ਪਰਾਇਆ ਦਲ ਦੇਖ ਕੇ ਤੇ ਹੌਸਲਾ ਨਾ ਛੱਡੇ, ਭੱਜੇ ਨਾ ਕਦੇ ਵਾਸਤੇ ਵੀ।
ਤੇਰਾ ਆਪ ਰਿਪ ਸਮੁਖ ਹੱਥ ਉੱਤਮ ਲਖੋ ਸੁਭਾਏ,
ਕਹਿੰਦੇ ਆਪ ਸਾਹਮਣੇ ਹੋ ਕੇ ਆਪਣੇ ਸਾਥੀਆਂ ਦੇ ਲੜਨ ਵਾਲਾ ਹੋਵੇ ਤੇ ਫਿਰ ਪਰਾਏ ਦਲ ਨੂੰ ਸਾਧ ਸੰਗਤ ਜੀ ਉਹਦੀ ਬਹੁਤੀ ਗਿਣਤੀ ਵੇਖ ਕੇ ਘਬਰਾਵੇ ਨਾ, ਆਪਣੇ ਭੱਜੇ ਜਾਂਦੇ ਦਲ ਨੂੰ ਰੋਕਣ ਦਾ ਜਿਸ ਵਿੱਚ ਹੌਸਲਾ ਹੋਵੇ। ਇਹ ਹੁਣ ਤੀਸਰੇ ਸੂਰਮੇ ਦੀ ਗੱਲ ਆ ਗਈ ਹੈ, ਅੱਗੇ ਹੋ ਕੇ ਵੱਧ ਕੇ ਲੜਨਾ ਵੀ ਜਾਣਦਾ ਹੋਵੇ, ਸੂਰਮਾ ਵੀ ਹੋਵੇ, ਵੈਰੀ ਦੀ ਬਹੁਤੀ ਗਿਣਤੀ ਵੇਖ ਕੇ ਘਬਰਾਵੇ ਨਾ, ਜੇ ਕਿਸੇ ਕਾਰਨ ਕਰਕੇ ਆਪਣੀ ਫੌਜ ਵਿੱਚ ਭਾਜੜ ਪੈ ਜਾਵੇ ਤੇ ਭੱਜੀ ਜਾਂਦੀ ਫੌਜ ਨੂੰ ਰੋਕਣ ਦਾ ਉਹਨੂੰ ਦਾਅ ਆਉਂਦਾ ਹੋਵੇ। ਭੱਜੇ ਜਾਂਦਿਆਂ ਨੂੰ ਰੋਕਣਾ ਬਹੁਤ ਔਖਾ ਹੁੰਦਾ ਸਾਧ ਸੰਗਤ ਜੀ, ਇੱਕ ਵਾਰ ਭਾਂਜ ਪੈ ਜਾਏ ਨਾ ਲੜਾਈ ਚ ਫਿਰ ਨੀ ਜੇ ਕਿਸੇ ਦੇ ਰੋਕਿਆਂ ਵੀ ਰੋਕਦੇ ਹੁੰਦੇ ਬੰਦੇ। ਪਰ ਕਹਿੰਦੇ ਨੇ ਉਹ ਉੱਤਮ ਸੂਰਮਾ ਜਿਹੜਾ ਉਹਨਾਂ ਨੂੰ ਰੋਕਣ ਦਾ ਹੌਸਲਾ ਦਾਪੇ ਚ ਜਾਣਦਾ ਹੋਵੇ ਜੀ।
ਦਲ ਪਲਾਏ ਹਰ ਤਰਾਸ ਕੋ ਟਿਕਾ ਨਾ ਪਾਏ ਜਮਾਏ,
ਕਹਿੰਦੇ ਨੇ ਇਹ ਆਪਣਾ ਦਲ ਭੱਜ ਜਾਵੇ, ਭੱਜਣ ਵਾਲਾ ਹੋਵੇ ਤੇ ਉਹਨੂੰ ਰੋਕਣ ਦਾ ਉਹਨੂੰ ਆਉਂਦਾ ਹੋਵੇ ਗੁਣ, ਤੇ ਪਰਾਏ ਦਲ ਨੂੰ ਭਜਾਉਣ ਦਾ ਸਾਧ ਸੰਗਤ ਜੀ ਉਹਦੇ ਵਿੱਚ ਗੁਣ ਹੋਵੇ, ਪੈਰ ਟਿਕਾ ਕੇ ਲੜਦਾ ਹੋਵੇ ਉਹ।
ਦੁਸ਼ਤਰ ਤਿਨੋ ਬਹੋਰ ਨਾ ਜੈਮ ਜਲ ਹੜਕੂ ਜਾਏ,
ਜੋ ਇਹਨੂੰ ਉੱਤਮ ਸੂਰਮਾ ਆਖਿਆ, ਲੜਦੇ ਤਾਂ ਤਿੰਨੇ ਹੀ ਆ, ਸ਼ਹੀਦ ਤਾਂ ਤਿੰਨਾਂ ਨੇ ਹੋ ਜਾਣਾ ਜਾਂ ਤਿੰਨਾਂ ਨੇ ਜਿੱਤ ਪ੍ਰਾਪਤ ਕਰ ਲੈਣੀ, ਪਰ ਕਹਿੰਦੇ ਉੱਤਮ ਦੀ ਦੇਖੋ ਜਿਹੜੀ ਖਾਸ ਗੱਲ ਹੈ, ਆਖਿਆ ਦੁਸ਼ਤਰ ਤਿਨੋ ਬਹੋਰ ਨਾ ਜਿਮ ਜਲ ਹੜਕੋ ਜਾਏ, ਜਿਵੇਂ ਹੜਦੇ ਪਾਣੀ ਨੂੰ ਰੋਕਣਾ ਦੁਸ਼ਤਰ ਬਹੁਤ ਔਖਾ। ਮਹਾਰਾਜ ਨੇ ਆਖਿਆ ਭਾਂਜ ਪਈ ਫੌਜ ਵਿੱਚ ਰੋਕਣੀ ਬਹੁਤ ਔਖੀ ਹੁੰਦੀ, ਜਿਹਦੇ ਕੋਲ ਇਹ ਗੁਣ ਹੋਵੇ ਨਾ ਵੀ ਜਦੋਂ ਵੇਖੇ ਹੁਣ ਸਾਡੇ ਸੂਰਮਿਆਂ ਦਾ ਪਾਸਾ ਹੌਲਾ ਪੈਂਦਾ ਤੇ ਕਿਤੇ ਭਾਜੀ ਨਾ ਤੁਰਨ, ਉਸ ਵੇਲੇ ਸਾਧ ਸੰਗਤ ਜੀ ਅੱਗੇ ਹੋ ਕੇ ਲੜ ਕੇ ਸੂਰਮਗਤੀ ਨਾਲ ਤੇ ਉਹਨਾਂ ਨੂੰ ਇਹੋ ਜਿਹਾ ਬੋਲ ਮਾਰੇ ਜਿਸ ਕਰਕੇ ਮਰਨਾ ਤਾਂ ਉਹ ਪਸੰਦ ਕਰ ਲੈਣ, ਭੱਜੇ ਕੋਈ ਨਾ। ਮਹਾਰਾਜ ਕਹਿੰਦੇ ਐਸੇ ਗੁਣ ਵਾਲੇ ਬੰਦੇ ਨੂੰ ਅਸੀਂ ਕਹਿੰਦੇ ਉੱਤਮ ਸੂਰਮਾ ਉਹ ਜੀ।
ਮ੍ਰਿਗ ਗਨ ਥੰਬੈ ਨਾ ਭਾਜ ਤੇ ਤਿਮ ਪਲਾਏ ਵੋ ਜੰਗ,
ਕਹਿੰਦੇ ਨੇ ਜੰਗ ਵਿੱਚ ਭਾਜੜ ਪਈ ਏਦਾਂ ਹੁੰਦੀ ਜਿਵੇਂ ਸ਼ੇਰ ਨੂੰ ਦੇਖ ਕੇ ਹਿਰਨਾਂ ਦੀ ਸਾਧ ਸੰਗਤ ਜੀ ਡਰ ਭੱਜ ਜਾਂਦੀ ਹੈ।
ਸਭ ਧੀਰਜ ਧਾਰ ਹੋਏ ਖਰੋ ਜਿਮਰਾਣ ਥੰਬਨ ਸੰਗ,
ਉਸ ਵੇਲੇ ਵੀ ਧੀਰਜ ਧਾਰ ਕੇ ਸਾਧ ਸੰਗਤ ਜੀ ਥੰਮੇ ਦੀ ਤਰ੍ਹਾਂ ਜਿਵੇਂ ਥੰਮ ਗੱਡਿਆ ਹੁੰਦਾ ਏਦਾਂ ਆਪਣੇ ਸਰੀਰ ਨੂੰ ਪੈਰ ਨੂੰ ਗੱਡ ਕੇ ਜਿਹੜਾ ਲੜਨ ਵਾਲਾ ਹੋਵੇ ਉਸ ਨੂੰ ਮਹਾਰਾਜ ਜੀ ਉੱਤਮ ਸੂਰਮਾ ਮੰਨਦੇ ਹਨ।
ਕਰੇ ਵਾਰ ਤਵ ਆਪਣੇ ਰਿਪ ਤੇ ਸਹਿ ਕੈ ਅੰਗ,
ਜੇ ਕਹਿੰਦੇ ਨੇ ਵੈਰੀ ਦਾ ਵੈਰ ਵਾਰ ਸਾਧ ਸੰਗਤ ਜੀ ਆਪਣੇ ਅੰਗਾਂ ਤੇ ਹੱਸ ਕੇ ਜਰ ਜਾਣ ਵਾਲਾ ਹੋਵੇ ਜਿਹੜਾ।
ਕਰੇ ਕਰੇ ਪਟ ਸੰਗ ਕੈ ਰੋਕੈ ਸਤਰਨ ਜੰਗ,
ਜੇ ਵੈਰੀਆਂ ਨੂੰ ਰੋਕ ਲੈਣ ਦੀ ਉਹਦੇ ਵਿੱਚ ਕਸ਼ਮਤਾ ਹੋਵੇ ਆਪਣੇ ਜਾਂਦਿਆਂ ਨੂੰ ਆਪਣੇ ਲੋਕਾਂ ਨੂੰ ਭਜਿਆ ਜਾਂਦਿਆਂ ਨੂੰ ਸਾਧ ਸੰਗਤ ਜੀ ਰੋਕਣ ਦਾ ਉਹਦੇ ਵਿੱਚ ਗੁਣ ਹੋਵੇ।
ਸਹੇ ਪਲਾਇਣ ਵੀਰ ਜੇ ਜੋ ਰੋਕੈ ਧਰ ਧੀਰ,
ਕਹਿੰਦੇ ਜੇ ਕਿਤੇ ਸਮਾਂ ਆ ਜਾਵੇ। ਇਹ ਬਚਨ ਵਾਰ ਵਾਰ ਮਹਾਰਾਜ ਕਿਉਂ ਕਹਿੰਦੇ ਆ? ਪਹਿਲੀ ਗੱਲ ਤਾਂ ਮਹਾਰਾਜ ਕਹਿੰਦੇ ਜਿਹੜਾ ਭੱਜ ਜਾਣ ਵਾਲਾ ਹੋਵੇ ਲੜਾਈ ਦੇ ਮੈਦਾਨ ਵਿੱਚ ਉਹਨੂੰ ਨਾਲ ਲੈ ਕੇ ਤੁਰਨਾ ਹੀ ਨਹੀਂ। ਪਰ ਕਈ ਵਾਰ ਏਦਾਂ ਦਾ ਸਮਾਂ ਆ ਜਾਂਦਾ ਵੀ ਵੈਰੀ ਦਾ ਹੱਲਾ ਬਹੁਤ ਜ਼ੋਰ ਦਾ ਹੁੰਦਾ, ਸੂਰਮੇ ਭੱਜਣਾ ਤਾਂ ਨਹੀਂ ਚਾਹੁੰਦੇ, ਧੱਕਾ ਹੀ ਪਿੱਛੇ ਨੂੰ ਸਾਧ ਸੰਗਤ ਜੀ ਲੱਗ ਜਾਂਦਾ। ਮਹਾਰਾਜ ਕਹਿੰਦੇ ਨੇ ਉਸ ਧੱਕੇ ਨੂੰ ਰੋਕਣ ਦਾ ਗੁਣ ਆਉਂਦਾ ਹੋਵੇ ਜਿਸ ਦੇ ਵਿੱਚ ਥੰਮ ਬਣ ਕੇ ਜਿਹੜਾ ਵੈਰੀ ਦੇ ਸਾਹਮਣੇ ਰੁਕ ਜਾਵੇ। ਜਿਵੇਂ ਹੜ੍ਹ ਦੇ ਪਾਣੀ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਪਹਾੜ ਬਣ ਜਾਵੇ ਹੜ੍ਹ ਦੇ ਪਾਣੀ ਦੇ ਸਾਹਮਣੇ ਵੀ, ਉਹ ਉੱਤਮ ਸੂਰਮਾ ਹੈ ਜੀ।
ਹਲ ਪ੍ਰਾਪਤ ਸਮੇਤ ਕੋ ਉੱਤਮ ਸੂਰ ਅਧੀਰ,
ਮਹਾਰਾਜ ਨੇ ਆਖਿਆ ਉਸ ਉੱਤਮ ਸੂਰਮੇ ਨੂੰ ਇੱਕ ਇੱਕ ਕਦਮ ਉੱਤੇ ਧਰਮ ਯੁੱਧ ਕਰਦਿਆਂ ਸਮੇਤ ਜੱਗ ਦਾ ਫਲ ਮਿਲਦਾ ਹੈ ਜੀ।
ਸੁਪਟਨ ਤੇ ਤਰਵਾਰਿਓ ਮਾਰੈ ਸਹਿ ਪ੍ਰਹਾਰ,
ਕਹਿੰਦੇ ਨੇ ਸਾਧ ਸੰਗਤ ਜੀ ਸੂਰਮਿਆਂ ਦੇ ਵਾਰ ਮਾਰਨਾ ਜਾਣਦਾ ਹੋਵੇ ਦਲੇਰੀ ਨਾਲ, ਤੇ ਵੈਰੀ ਦਾ ਵਾਰ ਖਾਣਾ ਵੀ ਜਾਣਦਾ ਹੋਵੇ ਦਲੇਰੀ ਨਾਲ ਜੀ।
ਪਹੁੰਚਾ ਸ਼ਸ ਲੋਕ ਮੈਂ ਤਨ ਕਲੰਕ ਸਭ ਡਾਰ,
ਕਹਿੰਦੇ ਤਨ ਦੇ ਜੀਵਨ ਦੇ ਜਿੰਨੇ ਕਲੰਕ ਨੇ ਉਹਦੇ ਸਾਰੇ ਲੱਥ ਜਾਣਗੇ ਤੇ ਸੱਚਖੰਡ ਹੀ ਜਾਵੇਗਾ ਉਹ। ਫਿਰ
ਕਹਿ ਕਲੀਵ ਨਾ ਵਾਕ ਕੋ ਵਿਆਕਲ ਹੋਏ ਨਾ ਜੰਤ,
ਕਹਿੰਦੇ ਨੇ ਫਿਰ ਖੜੇ ਵੈਰੀ ਨੂੰ ਸਾਧ ਸੰਗਤ ਜੀ ਦੇਖ ਕੇ ਤੇ ਡਰਨ ਵਾਲਾ ਬਚਨ ਕਦੇ ਨਾ ਕਰੇ ਉਹ।
ਅਸਤਰ ਸ਼ਾਸਤਰ ਕੋ ਨਹਿ ਗਣੇ ਮਾਰਨ ਮੈਂ ਰਿਸ ਹੋਏ,
ਅਸਤਰਾਂ ਸ਼ਸਤਰਾਂ ਦੀ ਗਿਣਤੀ ਨਾ ਕਰੇ ਵੈਰੀਆਂ ਦੀ, ਨਾ ਉਹਨਾਂ ਦੇ ਸਿਰਾਂ ਦੀ ਗਿਣਤੀ ਤੇ ਨਾ ਸ਼ਸਤਰਾਂ ਅਸਤਰਾਂ ਦੀ। ਕਹਿੰਦੇ ਮਰਨ ਮਾਰਨ ਦਾ ਚਾਹ ਹੋਵੇ ਉਸਦੇ ਮਨ ਵਿੱਚ ਸਿਰਫ ਜੀ।
ਮਰਨ ਵੀ ਕਹਿ ਨਿਸ਼ਚਾ ਤੀਰ ਸਮੇਤ,
ਨਿਸ਼ਚਾ ਕਰੇ ਵੀ ਸਰੀਰ ਤੇ ਇੱਕ ਦਿਨ ਚਲੇ ਜਾਣਾ, ਜੇ ਗੁਰੂ ਦੇ ਲੇਖੇ ਲਾ ਕੇ ਚਲਿਆ ਜਾਵੇ, ਇਹਦੂ ਵੱਡਾ ਹੋਰ ਕਿਹੜਾ ਪੁੰਨ ਏਡਾ ਧੀਰਜ ਧਾਰੀ ਹੋਵੇ ਕੋਈ ਜੀ।
ਚਾਰੇ ਕਰੇ ਨਾ ਪ੍ਰਾਣ ਕੋ ਲੜੈ ਧਰਮ ਕੇ ਹੇਤ,
ਧਰਮ ਦੇ ਹੇਤ ਜਦੋਂ ਲੜਾਈ ਦੇ ਮੈਦਾਨ ਵਿੱਚ ਉਤਰ ਜਾਵੇ ਤੇ ਮਹਾਰਾਜ ਕਹਿੰਦੇ ਪਿਆਰੇ ਕਰੇ ਨਾ ਪ੍ਰਾਣ ਕੋ, ਆਪਣੇ ਫਿਰ ਪ੍ਰਾਣਾਂ ਨੂੰ ਪਿਆਰ ਨਾ ਕਰੇ ਵੀ ਕਿਸੇ ਤਰ੍ਹਾਂ ਜਾਨ ਬਚਾ ਲਵਾਂ। ਬਸ ਕਹਿੰਦੇ ਨੇ ਜਾਨ ਜਾਂਦੀ ਜਾਵੇ, ਧਰਮ ਨਾ ਜਾਵੇ, ਕਿਉਂਕਿ ਧਰਮ ਯੁੱਧ ਲੜ ਰਿਹਾ ਉਸ ਵੇਲੇ ਉਹ ਜੀ।
ਚਮੂ ਵਿਊ ਕੇ ਅਗਰ ਮੈਂ ਠਹਿਰਾਵੇ ਬਰ ਵੀਰ,
ਆਠ ਹੋਵੇ ਵੈਰੀਆਂ ਦੀ ਫੌਜ ਦਾ ਤਾਂ ਵੀ ਸਾਧ ਸੰਗਤ ਜੀ ਅੱਗੇ ਹੜ ਕੇ ਖਲੋ ਜਾਵੇ ਉਹ।
ਹੋਈ ਜੋਦਾਏ ਕਜੋਰ ਤੇ ਵਿੱਚ ਤੇ ਭਜੈ ਨਾ ਧੀਰ,
ਤੇ ਕਦੇ ਕਾਇਰ ਹੋ ਕੇ ਸਾਧ ਸੰਗਤ ਜੀ ਲੜਾਈ ਦੇ ਮੈਦਾਨ ਚੋਂ ਭੱਜਣ ਵਾਲਾ ਨਾ ਹੋਵੇ ਉਹ।
ਮੁਖ ਲੱਛਣ ਏ ਜੀਤ ਕੋ ਹੀਏ ਹਰਖ ਪੜ ਹੋਏ,
ਮਹਾਰਾਜ ਨੇ ਆਖਿਆ ਜਿੱਤ ਦੇ ਮੁੱਖ ਲੱਛਣ ਅਸੀਂ ਤੁਹਾਨੂੰ ਦੱਸ ਦਿੱਤੇ ਆ। ਜਿੱਤ ਦੇ ਮੁੱਖ ਲੱਛਣ, ਪ੍ਰਾਣਾ ਨੂੰ ਪਿਆਰ ਨਾ ਕਰੇ, ਭੱਜਣਾ ਨਾ ਜਾਣਦਾ ਹੋਵੇ ਲੜਾਈ ਦੇ ਮੈਦਾਨ ਵਿੱਚੋਂ, ਤੇ ਜੇ ਭਾਂਜ ਪੈ ਜਾਵੇ ਕਿਸੇ ਤਰ੍ਹਾਂ ਵੱਡੇ ਹੱਲੇ ਅੱਗੇ ਤੇ ਉਹਨੂੰ ਰੋਕਣ ਦਾ ਗੁਣ ਆਉਂਦਾ ਹੋਵੇ, ਅੱਗੇ ਪੈਰ ਕਰਕੇ ਵੈਰੀ ਦੇ ਦਲ ਨੂੰ ਸਾਧ ਸੰਗਤ ਜੀ ਮਾਰਨਾ ਵੈਰੀ ਨੂੰ ਮਾਰਨਾ ਜਾਣਦਾ ਹੋਵੇ, ਹੱਸ ਕੇ ਫੱਟ ਲਾਵੇ, ਹੱਸ ਕੇ ਫੱਟ ਝੱਲੇ, ਸਰੀਰ ਦੀ ਉਸ ਵੇਲੇ ਪਰਵਾਹ ਨਾ ਕਰੇ, ਧਰਮ ਦੀ ਉਸ ਵੇਲੇ ਸਾਧ ਸੰਗਤ ਜੀ ਆਣ ਸਾਹਮਣੇ ਰੱਖ ਲਵੇ। ਮਹਾਰਾਜ ਕਹਿੰਦੇ ਇਹ ਜਿੱਤ ਦੀਆਂ ਨਿਸ਼ਾਨੀਆਂ, ਜਿਸ ਅੰਦਰੇ ਗੁਣ ਹੋਣਗੇ ਜ਼ਰੂਰ ਲੜਾਈ ਵਿੱਚ ਜਿੱਤ ਜਾਵੇਗਾ ਉਹ।
ਸਤਰ ਕੋ ਜੰਗ ਮੈਂ ਯਹ ਚਾਹੇ ਸਭ ਕੋਈ,
ਕਹਿੰਦੇ ਜ਼ਰੂਰ ਵੈਰੀ ਨੂੰ ਲੜਾਈ ਦੇ ਮੈਦਾਨ ਵਿੱਚ ਮਾਰ ਦੇਵੇਗਾ, ਕਿੰਨਾ ਵੀ ਬਲੀ ਭਾਵੇਂ ਕਿਉਂ ਨਾ ਹੋਵੇ ਵੈਰੀ ਜੀ।
ਵਾਜੂ ਭ੍ਰਿਸ਼ਟ ਰਵ ਭ੍ਰਿਸ਼ਟ ਪਰ ਕੰਨ ਵੀ ਹੋਏ ਪਸ਼ਚਾਤ,
ਤੇ ਕੁਝ ਹੋਰ ਸਾਧ ਸੰਗਤ ਜੀ ਨੀਤੀ ਦੇ ਬਚਨ ਮਹਾਰਾਜ ਜੀ ਕਰ ਰਹੇ ਨੇ। ਕਹਿੰਦੇ ਨੇ ਵਾਜੂ ਭ੍ਰਿਸ਼ਟ ਜਦੋਂ ਲੜਾਈ ਦੇ ਮੈਦਾਨ ਵਿੱਚ ਜਾਣਾ ਹੋਵੇ ਥੋੜਾ ਜਿਹਾ ਇਹ ਖਿਆਲ ਕਰੇ ਵੀ ਜੇ ਹਵਾ ਤੇਜ਼ ਵਗਦੀ ਹੋਵੇ ਤੇ ਹਵਾ ਆਪਣੀ ਪਿੱਠ ਵਾਲੇ ਪਾਸੇ ਹੋਵੇ, ਭਾਵ ਜਿੱਧਰੋਂ ਹਵਾ ਆ ਰਹੀ ਉਸ ਪਾਸੇ ਨੂੰ ਨਾ ਆਪਣਾ ਦਲ ਲੈ ਕੇ ਜਾਵੇ। ਕਹਿੰਦੇ ਨੇ ਇਸ ਤਰੀਕੇ ਨਾਲ ਮੈਦਾਨ ਵਿੱਚ ਉਤਰੇ ਵੀ ਹਵਾ ਪਿਛਲੇ ਪਾਸੇ ਆਉਂਦੀ ਹੋਵੇ, ਜੇ ਸੂਰਜ ਚਮਕਦਾ ਹੋਵੇ ਬਹੁਤ ਆਕਾਸ਼ ਵਿੱਚ, ਇਹੀ ਖਿਆਲ ਉਦੋਂ ਫੇਰ ਰੱਖੇ ਬਈ ਸੂਰਜ ਦੀ ਜਿਹੜੀ ਰੋਸ਼ਨੀ ਧੁੱਪ ਹੈ ਪਿਛਲੇ ਪਾਸੇ ਪੈਂਦੀ ਹੋਵੇ, ਮੂੰਹ ਨਾ ਸੂਰਜ ਵੱਲ ਨੂੰ ਹੋਵੇ। ਕਹਿੰਦੇ ਜਿੱਤ ਦੀਆਂ ਨਿਸ਼ਾਨੀਆਂ ਲੈ ਕੇ ਨੀਤੀ ਦੇ ਬਚਨ ਪੱਲੇ ਬੰਨ ਕੇ ਜਾਵੇ ਜਦੋਂ ਜੰਗ ਵਿੱਚ ਜਾਣਾ ਹੈ ਜੀ।
ਪਿੱਛੇ ਬੋਲ ਵਿਹੰਗ ਹੋਏ ਲਗੈ ਜੀਤ ਕੀ ਬਾਤ,
ਕਹਿੰਦੇ ਨੇ ਜੇ ਪਿਛਲੇ ਪਾਸੇ ਹੋਣਗੇ ਨਾ ਸਾਰਾ ਕੁਝ, ਹਵਾ ਵੀ ਤੇਜ਼ ਹੋਵੇ ਭਾਵਾਂ ਤੇ ਪਰ ਪਿੱਛੋਂ ਆਉਂਦੀ ਹੋਵੇ, ਸੂਰਜ ਵੀ ਚਮਕਦਾ ਹੋਵੇ ਪਰ ਪਿਛਲੇ ਪਾਸੇ ਹੋਵੇ, ਸੂਰਜ ਵੱਲ ਨੂੰ ਮੂੰਹ ਕਰਕੇ ਨਾ ਜਾਵੇ, ਜਿੱਤ ਦੀਆਂ ਨਿਸ਼ਾਨੀਆਂ ਹੋਣਗੀਆਂ ਇਹ ਜੀ।
ਮੈਂ ਬਾਕੀ ਜਾਪਦਾ ਹੈ ਮਰੈ ਨਹੀਂ ਕਿਸ ਥਾਂ।
ਕਹਿੰਦੇ ਨੇ ਫਿਰ ਇੱਕ ਹੋਰ ਬਚਨ ਪੱਲੇ ਬੰਨ ਲਓ ਵੀ ਜਦੋਂ ਤੱਕ ਸਵਾਸ ਪਰਮਾਤਮਾ ਦੇ ਦਿੱਤੇ ਹੈ ਨਾ, ਕਿਸੇ ਥਾਂ ਤੇ ਕੋਈ ਤਾਕਤ ਉਹਨੂੰ ਮਾਰ ਨਹੀਂ ਸਕਦੀ, ਇਹ ਜ਼ਰੂਰ ਚੇਤੇ ਹੋਵੇ ਉਹਨੂੰ ਬਚਨ।
ਪੂਰ ਆਰਬਲ ਹੋਣ ਤੇ ਬਚੈ ਨਾ ਕੋਟਿਓ ਪਾਏ,
ਕਹਿੰਦੇ ਜੇ ਆਰਬਲਾ ਪੂਰੀ ਹੋ ਗਈ ਕਰੋੜਾਂ ਯਤਨ ਕਰ ਲਏ ਫਿਰ ਬਚ ਨਹੀਂ ਸਕਦਾ। ਲੜਾਈ ਦੇ ਮੈਦਾਨ ਚ ਜਾਣ ਤੋਂ ਪਹਿਲਾਂ ਇਹ ਦੋ ਬਚਨ ਪੱਲੇ ਬੰਨੇ ਵੀ ਜੇ ਤਾਂ ਮੇਰੇ ਸਵਾਸ ਹੈਗੇ ਨੇ, ਦੁਨੀਆਂ ਦੀ ਕੋਈ ਤਾਕਤ ਮੈਨੂੰ ਮਾਰ ਨਹੀਂ ਸਕਦੀ, ਇਸ ਕਰਕੇ ਡਰਨਾ ਬਿਲਕੁਲ ਨਹੀਂ, ਤੇ ਜੇ ਉਮਰ ਪੂਰੀ ਹੋ ਗਈ ਤੇ ਦੁਨੀਆਂ ਦੀ ਕੋਈ ਤਾਕਤ ਬਚਾ ਨਹੀਂ ਸਕਦੀ, ਫਿਰ ਮਹਾਰਾਜ ਦੇ ਨਾਂ ਤੇ ਸਰੀਰ ਛੱਡ ਦੇਵਾਂਗਾ।
ਇਮ ਲਾ ਕੇ ਤੀਰਜ ਧਰੈ ਪਰ ਦਲ ਕਰੇ ਬਿਨਾਸ਼,
ਇਉਂ ਕਹਿੰਦੇ ਨੇ ਤੀਰਜ ਰੱਖ ਕੇ ਸਾਧ ਸੰਗਤ ਜੀ ਧਰਮ ਯੁੱਧ ਕਰੇ ਤੇ ਵੈਰੀ ਦਲ ਦਾ ਜ਼ਰੂਰ ਨਾਸ਼ ਕਰ ਦੇਵੇਗਾ ਫਿਰ ਉਹ।
ਜਿੱਤੇ ਧਨ ਜਸ ਪ੍ਰਾਪਤੀ ਮਰੇ ਸੁਰਗ ਮੈਂ ਬਾਸ,
ਜੇ ਜਿੱਤ ਜਾਵੇ ਤੇ ਮਹਾਰਾਜ ਕਹਿੰਦੇ ਨੇ ਇਸ ਲੋਕ ਵਿੱਚ ਜਸ ਵਡਿਆਈ ਮਿਲੇਗੀ, ਜੇ ਸਰੀਰ ਛੱਡ ਜਾਵੇ ਤੇ ਤਾਂ ਵੀ ਸਵਰਗ ਵਿੱਚ ਭਾਵ ਸਤਖੰਡ ਵਿੱਚ ਵਾਸਾ ਹੋਵੇਗਾ।
ਸ਼ਾਸਤਰਾਂ ਮੈਂ ਕਰ ਪ੍ਰੇਮ ਕੋ ਨਿਤਲੀ ਸਾਰ ਸੰਭਾਲ,
ਜੇ ਸ਼ਾਸਤਰਾਂ ਨਾਲ ਪ੍ਰੇਮ ਕਰੇ, ਸ਼ਾਸਤਰਾਂ ਦੀ ਸਾਰ ਸੰਭਾਲ ਕਰਦਾ ਹੋਵੇ, ਐਸਾ ਨਾ ਹੋਵੇ ਵੀ ਮਹਾਰਾਜ ਜੀ ਦਾ ਕਕਾਰ ਜਾਣ ਕੇ ਕਿਰਪਾਨ ਤਾਂ ਗਲ ਚ ਪਾਈ ਹੋਵੇ ਤੇ ਪਰ ਸਾਧ ਸੰਗਤ ਜੀ ਭੋਗ ਲਵਾਉਣ ਵੇਲੇ ਉਹ ਨਿਕਲੇ ਹੀ ਨਾ, ਇੱਕ ਇੰਚ ਦੀ ਕਿਰਪਾਨ ਹੋਵੇ ਤੇ ਡੇਢ ਇੰਚ ਉਹਦੇ ਤੇ ਜੰਗਾਲ ਪਿਆ ਹੋਵੇ, ਏਦਾਂ ਦਾ ਸਿੱਖ ਨਹੀਂ। ਮਹਾਰਾਜ ਕਹਿੰਦੇ ਸਿੱਖ ਸ਼ਾਸਤਰਾਂ ਨਾਲ ਪਿਆਰ ਕਰਨ ਵਾਲਾ ਹੋਵੇ ਜੀ।
ਨਿਰਮਲ ਕਰ ਤਰ ਕਰ ਵਿਖੇ ਅਰਪੈ ਪੁਸ਼ਪਨ ਮਾਲ,
ਤੇ ਕਹਿੰਦੇ ਜਦੋਂ ਸ਼ਾਸਤਰਾਂ ਨੂੰ ਹੱਥ ਲਾਉਣਾ, ਨਿਰਮਲ ਕਰ ਤਰ ਕਰ ਵਿਖੇ, ਕਰ ਹੱਥ ਕਹਿੰਦੇ ਨਿਰਮਲ ਧੋ ਕੇ, ਜਦੋਂ ਸ਼ਾਸਤਰਾਂ ਨੂੰ ਹੱਥ ਲਾਉਣੇ ਆ ਹੱਥ ਪਾਣੀ ਨਾਲ ਧੋ ਕੇ ਭਾਵ ਨਿਰਮਲ ਕਰਕੇ ਫੇਰ ਲਾਵੇ, ਤੇ ਪੁਸ਼ਪ ਮਾਲਾ ਫੁੱਲਾਂ ਦੀ ਮਾਲਾ ਸ਼ਾਸਤਰਾਂ ਦੇ ਉੱਤੇ ਰੱਖ ਕੇ ਸ਼ਾਸਤਰਾਂ ਦੀ ਪੂਜਾ ਕਰੇ, ਭਾਵ ਸ਼ਾਸਤਰਾਂ ਨੂੰ ਜਿਵੇਂ ਗੁਰੂ ਕੇ ਸ਼ਬਦ ਨੂੰ ਮੱਥਾ ਟੇਕਣਾ ਇਵੇਂ ਸ਼ਾਸਤਰਾਂ ਨੂੰ ਮੱਥਾ ਟੇਕਿਆ ਜਾ ਸਕਦਾ। ਜਿਵੇਂ ਮਹਾਰਾਜ ਅੱਗੇ ਫੁੱਲਾਂ ਦੀ ਸਾਧ ਸੰਗਤ ਜੀ ਮਾਲਾ ਲਿਆ ਕੇ ਰੱਖੀ ਦੀ ਅਰਪਣ, ਕਹਿੰਦੇ ਸ਼ਾਸਤਰਾਂ ਨੂੰ ਵੀ ਉਹੀ ਹੱਥ ਧੋ ਕੇ ਲਾਵੇ, ਉਹਨਾਂ ਦਾ ਸਤਿਕਾਰ ਕਰੇ, ਉਹਨਾਂ ਨਾਲ ਪ੍ਰੇਮ ਕਰੇ ਤੇ ਫੁੱਲ ਲਿਆ ਕੇ ਅਰਪਣ ਕਰੇ ਜੀ।
ਉਪਾ ਤੁਪਾਏ ਚੰਦਨ ਚਰਚ ਸੌਰਭ ਅਰਪ ਚੜਾਏ,
ਕਹਿੰਦੇ ਫਿਰ ਧੂਪ ਤਕਾਏ, ਚੰਦਨ ਛਿੜਕੇ ਤੇ ਇਸੇ ਤਰ੍ਹਾਂ ਫੁੱਲ ਲਿਆ ਕੇ ਰੱਖੇ ਸ਼ਾਸਤਰਾਂ ਦੇ ਅੱਗੇ।
ਸਾਰਾ ਆਦਰ ਸਹਿਤ ਪਾਠ ਰੱਖੇ ਅੰਗ ਲਗਾਏ,
ਫਿਰ ਕਹਿੰਦੇ ਨੇ ਸਦਾ ਆਪਣੇ ਅੰਗਾਂ ਨਾਲ ਲਾ ਕੇ ਰੱਖੇ ਸ਼ਾਸਤਰਾਂ ਨੂੰ। ਕਹਿੰਦੇ ਜੀ ਨਹਾਉਣ ਲੱਗਿਆ ਜੇ ਪਰੇ ਰੱਖ ਲਈ ਫਿਰ ਕੀ ਆਇਆ ਤਾਂ ਬਾਥਰੂਮ ਚ ਹੀ ਨਾ, ਨਹੀਂ ਮਹਾਰਾਜ ਕਹਿੰਦੇ ਅੰਗਾਂ ਨਾਲ ਰੱਖਣੀ, ਕੁਝ ਮਰਿਆਦਾ ਹੁੰਦੀ, ਕੁਝ ਨਿਯਮ ਮਹਾਰਾਜ ਨੇ ਦੱਸੇ, ਆਪਣੀ ਬੁੱਧੀ ਨਾਲ ਕਰਾਂਗੇ ਲੋੜ ਤੇ ਫਿਰ ਇਹ ਵੀ ਕਹਿ ਸਕਦੇ ਕਿਰਪਾਨ ਦੀ ਲੋੜ ਵੀ ਅੱਜ ਕੱਲ ਕੋਈ ਨੀ, ਕਿਉਂਕਿ ਸਮਾਂ ਤਾਂ ਬਹੁਤ ਤਰੱਕੀ ਕਰ ਗਿਆ, ਹੁਣ ਤਾਂ ਟੈਂਕ ਆ ਗਏ, ਤੋਪਾਂ ਆ ਗਈਆਂ, ਕਿਰਪਾਨ ਦੀ ਲੋੜ ਕੀ ਰਹੀ, ਨਾ ਕੋ ਆਪਾਂ ਜੰਗ ਹੀ ਕਰਨਾ। ਪਰ ਗੁਰੂ ਸਾਹਿਬ ਜੀ ਦੇ ਕੁਝ ਸਿਧਾਂਤ ਹੁੰਦੇ ਸਾਧ ਸੰਗਤ ਜੀ, ਇਹਨਾਂ ਨੂੰ ਮੰਨਣ ਵਿੱਚ ਹੀ ਸਿੱਖ ਦਾ ਭਲਾ ਹੁੰਦਾ, ਕਿੰਤੂ ਪਰੰਤੂ ਕਰਨ ਵਿੱਚ ਨਹੀਂ। ਹੋ ਸਕਦਾ ਮਹਾਰਾਜ ਜੀ ਦੇ ਸਿਧਾਂਤ ਸਾਡੀ ਬੁੱਧੀ ਚ ਅੱਜ ਪਕੜ ਚ ਨਾ ਆਉਣ, ਕੱਲ ਆ ਸਕਦੇ। ਇਸ ਕਰਕੇ ਮਹਾਰਾਜ ਨੇ ਆਖਿਆ ਸ਼ਾਸਤਰ ਦਾ ਸਤਿਕਾਰ ਕਰਨਾ, ਅੰਗ ਸੰਗ ਰੱਖਣਾ ਸਦਾ ਵਾਸਤੇ ਆਪਣੇ ਸਾਧ ਸੰਗਤ ਜੀ ਸ਼ਾਸਤਰਾਂ ਨੂੰ ਤੇ ਮਹਾਰਾਜ ਜੀ ਦੇ ਦਿੱਤੇ ਕਕਾਰਾਂ ਨੂੰ। ਇਹ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਹੈ। ਸਮਾਂ ਸਮਾਪਤ ਹੋਇਆ, ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਿਵਾਜੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ਿਆ ਜੀ। ਲੇਖਿਆ ਕਿਤੇ ਨੇ ਛੂਤ ਜਾ ਕਣਕਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਸਾਧ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।